ਸੋ ਆਓ ਮਨ ਬਿਰਤੀ ਨੂੰ ਇਕਾਗਰ ਕਰਕੇ ਸਤਿਗੁਰੂ ਜੀ ਦੇ ਗੁਰਸਿੱਖਾਂ ਦੇ ਇਸ ਮਹਾਨ ਪ੍ਰਸੰਗ ਦੀ ਕਥਾ ਆਪ ਸੰਗਤਾਂ ਸਰਵਣ ਕਰੋ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਕਾਲੂ ਚਾਊ ਬੰਮੀਆਂ।
ਭਾਈ ਸਿੱਖਾਂ ਦੇ ਨਾਮ ਹਨ ਭਾਈ ਕਾਲੂ ਅਤੇ ਚਾਊ। ਇਹ ਸਾਧ ਸੰਗਤ ਜੀ ਬੰਮੀਆਂ ਜਾਤੀ ਦੇ ਹਨ।
ਗੋਇੰਦ ਘੇਈ ਆਨ।
ਤੀਜਾ ਭਾਈ ਗੋਇੰਦ ਘੇਈ ਹੈ, ਘੇਈ ਜਾਤੀ ਹੈ। ਇਉਂ ਇਹ ਸਤਿਗੁਰੂ ਗੁਰੂ ਅਰਜਨ ਦੇਵ ਜੀ ਦੇ ਚਰਨਾਂ ਵਿੱਚ ਪਹੁੰਚੇ ਹੈ।
ਮੂਲਾ ਹੇਮਕ ਪਾਹੀਆ।
ਇਸੇ ਤਰ੍ਹਾਂ ਭਾਈ ਮੂਲਾ ਹੇਮ ਮੂਲੇ ਨਾਮ ਦੇ ਸਿੱਖਾਂ ਦੇ ਬਹੁਤ ਥਾਵਾਂ 'ਤੇ ਜ਼ਿਕਰ ਆਇਆ, ਪਿੱਛੇ ਵੀ ਅੱਗੇ ਵੀ ਆਏਗਾ, ਪਰ ਨਾਲ ਜ਼ਿਕਰ ਕਰ ਦਿੱਤਾ ਇਹ ਭਾਈ ਮੂਲਾ ਹੇਮ ਹੈ, ਕਪਾਹੀਆ ਜਾਤੀ ਦਾ ਹੈ, ਗੁਰੂ ਕਾ ਸਿੱਖ।
ਧਾਰੋ ਸੂਰ ਮਹਾਨ।
ਇਹ ਬੜੇ ਭਾਰੀ ਵੱਡੇ ਸੂਰਮੇ ਹਨ, ਸ਼ਸਤਰ ਧਾਰ ਕੇ ਰਣ ਭੂਮੀ ਦੇ ਵਿੱਚ ਜੰਗ ਯੁੱਧ ਕਰਨ ਵਾਲੇ ਮਹਾਨ ਸੂਰ ਵੀਰ ਯੋਧੇ ਹੈ।
ਚੌਪਈ ਸੱਜੂ ਨਿਹਾਲੂ ਦੋਨੋਂ ਭਲੇ।
ਇਹ ਪੰਜਵਾਂ ਅਤੇ ਛੇਵਾਂ, ਪੰਜਵਾਂ ਭਾਈ ਛੱਜੂ, ਛੇਵਾਂ ਭਾਈ ਨਿਹਾਲੂ, ਇਹ ਦੋਨੋਂ ਹੀ ਬੜੇ ਭਲੇ ਗੁਰਸਿੱਖ ਹਨ।
ਉਤੋਂ ਕੋਹਲੀ ਰਾਮੂ ਮਿਲੇ।
ਔਰ ਇਹ ਕੋਹਲੂ ਜਾਤੀ ਦੇ ਹੈ, ਔਰ ਇਹਨਾਂ ਦੇ ਨਾਲ ਭਾਈ ਰਾਮੂ ਵੀ ਮਿਲ ਕੇ ਆਏ ਆ। ਸੱਤਵੇਂ
ਤੁਲਸਾ ਬਹੁਰਾ ਸਾਈਂ ਦਿੱਤਾ।
ਅੱਠਵਾਂ ਭਾਈ ਤੁਲਸਾ, ਨੌਵਾਂ ਭਾਈ ਬਹੁਰਾ, ਦਸਵਾਂ ਭਾਈ ਸਾਈਂ ਦਿੱਤਾ, ਗੁਰੂ ਕਾ ਸਿੱਖ ਹੈ।
ਆਕੁਲ ਅਰਦਾ ਮੋਦਰ ਮਿੱਤਾ।
ਔਰ ਗਿਆਰਵਾਂ ਆਕੁਲ, ਬਾਰਵਾਂ ਦਮੋਦਰ ਮਿੱਤਾ, ਮਿੱਤਰ ਭਾਵ ਰੱਖਣ ਵਾਲੇ, ਹਰ ਇੱਕ ਨਾਲ ਮੈਤਰੀ ਭਾਵ ਪ੍ਰੇਮ ਰੱਖਣ ਵਾਲੇ ਸਿੱਖ ਹਨ।
ਵਿਗਹਿ ਮਲ ਅਰ ਆਵਲ ਭਾਨਾ।
ਔਰ ਸਾਧ ਸੰਗਤ ਜੀ ਇਸੇ ਹੀ ਤਰ੍ਹਾਂ ਵਿਗਹਿ ਮਲ ਅਤੇ ਆਵਲ ਭਾਨਾ, ਇਹ ਗੁਰੂ ਕੇ ਸਿੱਖ ਸਾਧ ਸੰਗਤ ਜੀ। ਤੇਰਵਾਂ ਵਿਗਹਿ ਮਲ, ਚੌਥਾ ਆਵਲ ਭਾਨਾ ਹੈ।
ਬੁੱਧੂ ਛਿੰਬਾ ਆਏ ਸੋ ਜਾਨਾ।
ਔਰ ਇਸੇ ਤਰ੍ਹਾਂ ਛਿੰਬਾ ਜਾਤੀ ਦੇ ਵਿੱਚੋਂ ਬੜੇ ਸਿਆਣੇ ਸਿੱਖ ਭਾਈ ਬੁੱਧੂ ਜੀ ਛੇਵੇਂ ਭਾਵ, ਇਹ ਤੇਰਾਂ ਤੇ ਚੌਦਾਂ, ਪੰਦਰਵਾਂ ਭਾਈ ਬੁੱਧੂ ਛਿੰਬਾ ਜਾਤੀ ਦੇ ਵਿੱਚੋਂ ਬੜੇ ਸੁਜਾਨ ਸਿਆਣੇ ਗੁਰੂ ਕੇ ਸਿੱਖ ਹਨ।
ਭਿੱਖਾ ਟੋਡਾ ਜੁਗ ਭੱਟ ਅਹੇ।
ਔਰ ਸਾਧ ਸੰਗਤ ਜੀ ਦੇ ਭਿੱਖਾ ਤੇ ਟੋਡਾ ਅੱਡ ਅੱਡ ਮੰਨ ਲਈਏ ਤਾਂ ਇਹ ਅਠਾਰਾਂ ਬਣ ਜਾਂਦੇ ਹੈ, ਔਰ ਜੇ ਇੱਕੋ ਹੀ ਮੰਨ ਲਈਏ ਵੀ ਭਿੱਖਾ ਤਾਂ ਫੇਰ ਸਾਧ ਸੰਗਤ ਜੀ ਇੱਥੋਂ ਤੱਕ ਸੋਲਾਂ ਦੀ ਗਿਣਤੀ। ਪਰ ਦੋ ਹੀ ਸਿੱਖ ਹਨ ਕਿ ਜੁਗ ਨਾਮ ਦੋ ਦਾ ਹੁੰਦਾ ਤੇ ਦੋ ਇਹ ਭੱਟ ਜਾਤੀ ਦੇ ਵਿੱਚੋਂ ਭਾਈ ਭਿੱਖਾ, ਔਰ ਭਾਈ ਭਿੱਖਾ ਅਤੇ ਟੋਡਾ ਇਹ ਗੁਰੂ ਕੇ ਚਰਨਾਂ ਦੇ ਵਿੱਚ ਸਤਿਗੁਰਾਂ ਦੇ ਪਾਸ ਆਏ ਹੈ।
ਤਿੰਨ ਸੰਗ ਮਿਲੇ ਜੋ ਖੋੜਸ ਕਹੇ।
ਇਹ ਜਿਹੜੇ ਜਿੰਨੇ ਵੀ ਆਏ ਹੈ ਨਾ ਸਤਿਗੁਰੂ ਦੀ ਹਜ਼ੂਰੀ ਵਿੱਚ, ਇਹ ਸੋਲਾਂ ਸਿੱਖਾਂ ਦੇ ਨਾਮ ਹਨ। ਖੋੜਸ ਨਾਮ ਸੋਲਾਂ ਦਾ ਹੈ, ਇਹ ਸੋਲਾਂ ਕਹੇ ਹਨ, ਔਰ ਇਹਨਾਂ ਦੇ ਨਾਲ ਜਾਂ ਇਉਂ ਕਹਿ ਲਓ ਪਿਛਲੇ ਸਿੱਖ ਸੋਲਾਂ ਹੋ ਗਏ ਭਾਈ ਬੁੱਧੂ ਤੱਕ, ਤੇ ਜਿਹੜੇ ਦੋ ਭਿੱਖਾ ਤੇ ਟੋਡਾ ਇਹ ਨਾਲ ਲਾ ਲਈਏ ਫਿਰ ਇਹ ਅਠਾਰਾਂ ਬਣਦੇ ਆ। ਇਉਂ ਸਾਧ ਸੰਗਤ ਜੀ ਇਹਨਾਂ ਦੇ ਨਾਲ ਮਿਲ ਕੇ ਇਹ ਗੁਰੂ ਕੇ ਸਿੱਖ ਸਾਰੇ ਆਏ ਆ।
ਸਭ ਸੁਲਤਾਨਪੁਰੇ ਕੇ ਵਾਸੀ।
ਇਹ ਸੁਲਤਾਨਪੁਰ ਸਾਹਿਬ ਜੀ ਦੇ ਰਹਿਣ ਵਾਲੇ ਉੱਥੋਂ ਦੇ ਵਸਨੀਕ ਵਾਸੀ ਹਨ।
ਚੱਲ ਆਏ ਸ੍ਰੀ ਅਰਜਨ ਪਾਸੀ।
ਇਹ ਚੱਲ ਕੇ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੀ ਪਾਵਨ ਹਜ਼ੂਰੀ ਵਿੱਚ ਆਏ ਆ।
ਬੰਦਨ ਕੀਨ ਕਮਲ ਸਮ ਪਾਏਨ।
ਕਮਲ ਸਰੀਖੇ ਜਿਹੜੇ ਚਰਨ ਹਨ ਨਾ, ਕਮਲ ਦਾ ਫੁੱਲ ਬੜਾ ਸੁੰਦਰ, ਕੋਮਲ, ਬੜੀ ਮਿੱਠੀ ਖੁਸ਼ਬੋ, ਸਭ ਤੋਂ ਉੱਤਮ। ਜਦੋਂ ਵੀ ਸਾਧ ਸੰਗਤ ਜੀ ਚਰਨਾਂ ਦੀ ਮਹਿਮਾ ਦੀ ਕੋਈ ਪ੍ਰਮਾਣ ਜਾਂ ਤਸ਼ਬੀਹ ਕਹਿ ਲਓ ਦਿੱਤੀ ਜਾਂਦੀ ਹੈ, ਉਦੋਂ ਕਮਲ ਦੇ ਫੁੱਲ ਦਾ ਪ੍ਰਮਾਣ ਦਿੱਤਾ ਜਾਂਦਾ। ਕਮਲ ਸਰੀਖੇ ਚਰਨ ਇੰਨੇ ਸੁੰਦਰ ਚਰਨ ਹਨ, ਜੈਸੇ ਕਮਲ ਸੁੰਦਰ ਤੋਂ ਸੁੰਦਰ ਹੁੰਦਾ ਹੈ, ਐਸੇ ਮੇਰੇ ਸਤਿਗੁਰੂ ਜੀ ਦੇ ਕਮਲ ਸਰੀਖੇ ਚਰਨਾਂ ਦੇ ਉੱਤੇ इन्हा गुरसिखा ने नमस्कार की है, मथा टेकिया है।
जथा शक्त तारक उपाय न
जिनी इन्हां विच शक्ति समर्था सी, जिनी को कोई भेटा श्रद्धा प्रेम नाल नाल लेके आए, ओ सारी सतगुरु जी दे चरणां विच अगे रख के नमस्कार कीती है।
हाथ जोर अरदास उचारी
इन्हां सिखां ने हाथ जोड़ के मेरे सतगुरां दे चरणां विच अरदास कीती, बेनती कीती है।
हम सिख सब गुर अमर अगारी
हे महाराज सच्चे पातशाह जी, असी पहलां तों अगों ही जिन्ने भी सिख मिल के आए हाँ, सारिया ने असी धन गुरु अमरदास जी दे चरणा चो सिखी दा दान प्राप्त किया। गोविंदवाल साहिब जाके सिखी दी दात धन गुरु अर्जन धन गुरु अमरदास जी दे चरणा विचों प्राप्त कीती, लैणा कीती। हे सच्चे पातशाह असी सारे सिख धन गुरु अर्जन देव धन गुरु अमरदास साहिब सच्चे पातशाह जी दे समय दे सिख हाँ, ते ओदों तो ही असी सिखी धारण कीती होई है।
उपदेशो हमको बिद एवा
धन गुरु अमरदास जी ने इस तरह सानू उपदेश कीता, आग्या कीती है।
धर्म किरत कर सिखन सेवा
के धर्म दी दशा ना होंदी, धर्म दी किरत करनी। धर्म दी किरत दा मतलब हुंदा भी झूठ नहीं बोलना, हेरा फेरी नहीं करनी, और छल नहीं करना, धोखा नहीं करना, और धर्म दे नियमां मुताबक अपनी किरत करनी, शुद्ध पवित्र किरत, निर्मल किरत, धर्म दे असूलां मुताबक, और अपनी किरत करनी, दशा ना होंदी। इस करके असी धर्म दी किरत सच्चे पातशाह जी सानू हुक्म कीता सी कि धर्म की किरत करनी है, धर्म के अनुसार कि किरत दसी है वह करनी, धर्म तो बाहर नहीं जाना, धर्म के असूलों की कदे भी उलंघना नहीं करनी। किरत दे विच भी जिनी किरत धर्म की होएगी ना संगत की धर्म के असूलों मुताबक, उन्ना ही मन शुद्ध तो निर्मल रहेगा। संगत ने आग्या की है कि महापुरख संत बाबा जरनैल सिंह जी खालसा जी बाबत कुछ बचन सुनाए जान, शहीदां दे प्रसंग विच ही इस कथा दे विच ही गुरसंगत जी संत बाबा जरनैल सिंह जी खालसा जी नूं महापुरख संत बाबा गुरबचन सिंह जी खालसा आप जथे विच बचन करके उन्हां दे पिता सन्मान योग बाबा जोगिंदर सिंह जी पासों आप मंग के जथे विच लै के आए। उदों महापुरखां दी छोटी अवस्था सी और साध संग जी लगभग 1965 दा बचन है जदों महापुरखां ने सतपुरशां तो जदों रोडे नगर विच गए हुए सन, खंडे बाटे दा अमृत छकिया, गुरु की सिक्खी धारण कीती और उदों ही महापुरखां नूं जथे विच लै के आए। और वड्डे संतां दे नाल संत बाबा जरनैल सिंह जी खालसा जथे विच रहे, लंगियाणे नगर दे बहुत ही महान गुरसिख सन, बड़ी करनी कमाई वाली पवित्र आत्मा सन। दास ने उन्हां दे दर्शन कीते है, प्रेमी करतार सिंह जी उन्हां नूं कहा जांदा सी, उन्हां दा नाम प्रेमी करतार सिंह जी सी। संतां ने गुरबाणी की संथ्या वड्डिया ने उन्हां दे पास संतां की संथ्या लाई, संतां दे मुखार बिंद तो एक बारी मैं आप बचन सुने। एक बारी शाम नूं सिंघ इकट्ठे करके संत पुछ रहे सन कि भाई अज सारिया ने किन्नी किन्नी बारी संथ्या कीती है, भाव संथ्या करके किन्नी बारी संथ्या का पाठ किया, भाव दमदमी टकसाल विच परपक नियम है भी जेड़ा भी सिंह गुरबाणी की संथ्या करे उन्हूं पंजी वारी भाव 25 वेरी संथ्या पढ़न की आग्या, घट तो घट 25 वेर जां इउं कह लो 25 वेर संथ्या जरूर पढ़े प्रेम दे नाल, तां किते गुरबाणी शुद्ध हुंदी है। अज कल तां उन्नी मेहनत कोई विरला सिंह ही करदा होवेगा, बहुत घट इस बन्ने ध्यान दिंदे है सिंह, ਅਣਗਹਿਲੀ ਕਰ ਜਾਂਦੇ ਹਨ। ਤੇ ਉਦੋਂ ਸੰਤ ਸਾਰੇ ਸਿੰਘਾਂ ਨੂੰ ਪੁੱਛਣ ਲੱਗੇ ਵੀ ਕਿੰਨੀ ਕਿੰਨੀ ਵਾਰੀ ਸੰਥਿਆ ਪੜ੍ਹੀ। ਕਿਸੇ ਨੇ ਕਿਹਾ 5 ਵਾਰੀ, ਕਿਸੇ ਨੇ 11 ਵਾਰੀ, ਕਿਸੇ ਨੇ 15 ਵਾਰੀ। ਤਾਂ ਮਹਾਂਪੁਰਖਾਂ ਨੇ ਉਦੋਂ ਇੱਕ ਬਚਨ ਸੁਣਾਇਆ, ਕਹਿਣ ਲੱਗੇ ਜਦੋਂ ਮੇਰੀ ਵੱਡੇ ਸੰਤਾਂ ਨੇ ਪ੍ਰੇਮੀ ਜੀ ਕੋਲੇ ਸੰਥਿਆ ਲਾਈ ਸੀ ਨਾ, ਪ੍ਰੇਮੀ ਜੀ ਦਾ ਇਹ ਨਿਯਮ ਸੀ ਕਿ ਜੇ ਸਿੰਘ ਨੇ 5 ਵਾਰ ਸੰਥਿਆ ਨਹੀਂ ਨਾ ਸ਼ਾਮ ਤੱਕ ਪੜ੍ਹੀ ਤਾਂ ਉਸ ਨੂੰ ਕੋਲੇ ਬੁਲਾ ਕੇ ਪੁੱਛਦੇ ਸਨ ਇਕੱਲੇ ਇਕੱਲੇ ਨੂੰ ਕਿ ਅੱਜ 5 ਵਾਰੀ ਸੰਥਿਆ ਪੜ੍ਹੀ ਕਿ ਨਹੀਂ ਪੜ੍ਹੀ। ਜੇ ਕਹਿ ਦੇਣਾ ਪੜ੍ਹੀ ਹੈ ਤਾਂ ਉਹਨਾਂ ਨੇ ਕਹਿਣਾ ਸੰਥਿਆ ਦਾ ਪਾਠ ਸੁਣਾ। ਇੰਨੇ ਸਿਆਣੇ ਸੂਖਮ ਬੁੱਧੀ ਦੇ ਮਾਲਕ, ਗੁਰਬਾਣੀ ਦੇ ਪ੍ਰੇਮ ਵਿੱਚ ਭਿੱਜੀ ਹੋਈ ਆਤਮਾ ਸਨ ਪ੍ਰੇਮੀ ਜੀ, ਕਿ ਜੇ ਕਿਸੇ ਨੇ ਝੂਠ ਬੋਲਿਆ ਹੁੰਦਾ ਸੀ ਸੰਥਿਆ ਸੁਣਨ ਵਕਤ ਦੱਸ ਦਿੰਦੇ ਸਨ ਵੀ ਤੂੰ ਅੱਜ 5 ਵਾਰੀ ਨਹੀਂ ਸੰਥਿਆ ਪੜ੍ਹੀ। ਮੈਂ ਆਪਣੀ ਉਦਾਹਰਣ ਦਿੰਦਾ, ਮਹਾਂਪੁਰਖ ਸੰਤ ਗਿਆਨੀ ਇੰਦਰਜੀਤ ਸਿੰਘ ਜੀ ਰਕਬੇ ਵਾਲਿਆਂ ਪਾਸ ਜਦੋਂ ਮੈਂ ਦਸਮ ਬਾਣੀ ਦੀ ਸੰਥਿਆ ਕੀਤੀ, ਮੈਨੂੰ ਉਹਨਾਂ ਦਾ ਹੁਕਮ ਸੀ ਕਿ 5 ਵਾਰੀ ਰੋਜ਼ ਇਹ ਸੰਥਿਆ ਕਰਨੀ ਹੈ, ਭਾਵ ਪੜ੍ਹਨੀ ਹੈ। ਤਾਂ ਸਾਧ ਸੰਗਤ ਜੀ, ਉਹਨਾਂ ਮਹਾਂਪੁਰਖਾਂ ਦੇ ਉੱਤੇ ਗੁਰੂ ਸਾਹਿਬ ਦੀ ਐਸੀ ਕਿਰਪਾ, ਕਈ ਵਾਰੀ ਜੇ ਮੈਂ 20 ਵਾਰੀ ਸੰਥਿਆ ਪੜ੍ਹ ਕੇ ਉਹਨਾਂ ਨੂੰ ਸੁਣਾਉਣੀ, ਕਹਿਣਾ ਨਹੀਂ 25 ਵਾਰੀ ਨਹੀਂ ਪੜ੍ਹੀ, 20 ਵਾਰੀ ਪੜ੍ਹ ਕੇ ਆਇਆ, ਇੰਨਾ ਉਹਨਾਂ ਨੂੰ ਗਿਆਨ। ਕਈ ਵਾਰੀ ਮੈਂ ਜਾਣ ਕੇ 22 ਵਾਰੀ ਪੜ੍ਹਨੀ, 2 ਵਾਰੀ ਰੱਖ ਲੈਣੀ, ਕਹਿਣਾ 22 ਵਾਰੀ ਪੜ੍ਹ ਕੇ ਆਇਆ, 2 ਵਾਰੀ ਦੀ ਛੱਡ ਕੇ ਆਇਆ ਜਾਂ ਪੜ੍ਹ ਕੇ ਆ। ਫਿਰ ਸਾਰਾ ਪਾਠ ਸੁਣ ਕੇ ਉਹਨਾਂ ਨੇ ਤਾਂ ਸੰਥਿਆ ਕਰਾਉਣੀ। ਪ੍ਰੇਮੀ ਦੀ ਵੀ ਇਹੋ ਜਿਹੀ ਸੂਖਮ ਬਿਰਤੀ ਦੇ ਮਾਲਕ ਸਨ ਕਿ ਸਾਧ ਸੰਗਤ ਜੀ ਉਹ ਦੱਸ ਦਿੰਦੇ ਸਨ ਕਿ ਤੂੰ 20 ਵਾਰੀ ਪੜ੍ਹੀ ਹੈ। ਜਿਹਨੇ 25 ਵਾਰੀ ਨਾ ਪੜ੍ਹੀ ਹੁੰਦੀ ਨਾ, ਉਸ ਨੂੰ ਉੱਥੇ ਹੀ ਬਿਠਾ ਲੈਂਦੇ ਸਨ, ਕਹਿੰਦੇ 25 ਵਾਰੀ ਸੰਥਿਆ ਪੂਰੀ ਕਰ ਤਾਂ ਤੈਨੂੰ ਸ਼ਾਮ ਦਾ ਪ੍ਰਸ਼ਾਦਾ ਮਿਲੇਗਾ, ਵਰਨਾ ਤੈਨੂੰ ਸ਼ਾਮ ਦਾ ਪ੍ਰਸ਼ਾਦਾ ਨਹੀਂ ਮਿਲਣਾ ਜੇ ਪੂਰੀ ਨਹੀਂ ਕਰਦਾ 25 ਵਾਰੀ, ਅਤੇ ਨਾ ਹੀ ਅੱਗੇ ਤੈਨੂੰ ਸੰਥਿਆ ਕਰਾਉਣੀ। ਇੰਨਾ ਧਿਆਨ ਰੱਖਦੇ ਸਨ ਕਿ ਸਿੰਘਾਂ ਦੀ ਗੁਰਬਾਣੀ ਪੂਰੀ ਸ਼ੁੱਧ ਹੋ ਜਾਏ। ਲਾਗ ਮਾਤਰ ਕੰਨਾ ਅੱਖਰ ਸਿਹਾਰੀ ਬਿਹਾਰੀ ਔਂਕੜ ਦੁਲੈਂਕੜ ਉਚਾਰਨ ਮੁਹਾਰਨੀ ਦਾ, ਗੁਰਬਾਣੀ ਦਾ ਉਚਾਰਨ ਕਦੇ ਸਿੰਘ ਗਲਤ ਨਾ ਕਰੇ। ਟਕਸਾਲ ਵਿੱਚੋਂ ਪੜ੍ਹਿਆ ਸਿੰਘ ਜਦੋਂ ਸੰਗਤਾਂ ਨੂੰ ਬਾਣੀ ਸੁਣਾਵੇ, ਸੰਗਤਾਂ ਦੇ ਹਿਰਦੇ ਵਿੱਚ ਜਦੋਂ ਗੁਰਬਾਣੀ ਦਾ ਇੱਕ ਇੱਕ ਬੋਲ, ਇੱਕ ਇੱਕ ਸ਼ਬਦ, ਇੱਕ ਇੱਕ ਅੱਖਰ ਪਵੇ ਤਾਂ ਸੰਗਤਾਂ ਸੁਣ ਕੇ ਆਸ਼ਿਸ਼ ਕਰਨ ਵੀ ਵਾਕਈ ਸਿੰਘ ਨੇ ਗੁਰਬਾਣੀ ਸ਼ੁੱਧ ਉਚਾਰਨ ਕਰਕੇ ਪਾਠ ਸੁਣਾਇਆ। ਸੋ ਸਾਧ ਸੰਗਤ ਜੀ, ਗੁਰਬਾਣੀ ਦੀ ਸ਼ੁੱਧੀ ਦਾ, ਗੁਰਬਾਣੀ ਦੇ ਸ਼ੁੱਧ ਉਚਾਰਨ ਦਾ ਇੰਨਾ ਖਿਆਲ ਰੱਖਿਆ ਜਾਂਦਾ ਸੀ। ਮਹਾਂਪੁਰਖਾਂ ਨੇ ਸੰਥਿਆ ਕੀਤੀ, ਫਿਰ ਮਹਾਂਪੁਰਖਾਂ ਦੇ ਪਿਤਾ ਜੀ ਨੇ ਬੇਨਤੀ ਕੀਤੀ ਕਿ ਭਚੰਗੀ ਸਿੰਘ ਦਾ ਵਿਆਹ ਕਰਨਾ ਹੈ, ਭਾਵ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਜੀ ਦਾ। ਤਾਂ ਮਹਾਂਪੁਰਖ ਕਹਿਣ ਲੱਗੇ, ਕੋਈ ਨਹੀਂ ਭਾਈ, ਭੇਜ ਦਿਆਂਗੇ ਜਦੋਂ ਵਕਤ ਆਏਗਾ। ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਜੀ ਬਹੁਤ ਵੈਰਾਗ ਵਿੱਚ ਰਹਿਣ ਵਾਲੇ ਮਹਾਂਪੁਰਖ ਸਨ। ਸਾਧ ਸੰਗਤ ਜੀ, ਚੰਚਲਤਾ ਤਾਂ ਉਹਨਾਂ ਦੇ ਕੋਹਾਂ ਕੋਹ ਨੇੜੇ ਵੀ ਨਹੀਂ ਕਦੇ ਕਿਸੇ ਨੇ ਦੇਖੀ, ਬਹੁਤ ਵੈਰਾਗ ਵਿੱਚ ਹਮੇਸ਼ਾ ਇੱਕ ਗੁਰੂ ਤੇ ਅਟਲ ਭਰੋਸਾ, ਦ੍ਰਿੜ ਵਿਸ਼ਵਾਸ, ਦੂਜਾ ਵੈਰਾਗ ਵਾਲੀ ਅਵਸਥਾ ਉਹਨਾਂ ਮਹਾਂਪੁਰਖਾਂ ਦੀ। ਅੰਦਰੋਂ ਤਾਂ ਵੈਰਾਗ ਵਿੱਚ ਅੱਠੇ ਪੈਰ ਉਹਨਾਂ ਦਾ ਰੋਮ ਰੋਮ ਭਿੱਜਿਆ ਰਹਿੰਦਾ ਸੀ, ਕਿਤੇ ਸਿੰਘਾਂ ਨੂੰ ਮਾੜਾ ਮੋਟਾ ਖੁਸ਼ ਕਰਨ ਵਾਸਤੇ ਕੋਈ ਹਾਸ ਦਾ ਬਚਨ ਕਰ ਲੈਣਾ, ਪਰ ਜ਼ਿਆਦਾ ਵੈਰਾਗ ਅਵਸਥਾ ਦੇ ਵਿੱਚ ਹੀ ਉਹਨਾਂ ਨੇ ਰਹਿਣਾ, ਸੇਵਾ ਕਰਨੀ। ਔਰ ਇੱਕ ਦਿਨ ਵੱਡੇ ਸੰਤਾਂ ਨੂੰ ਜਾ ਕੇ ਬੇਨਤੀ ਕੀਤੀ, ਮਹਾਰਾਜ ਮੇਰੀ ਇੱਛਾ ਹੈ ਕਲਗੀਧਰ ਪਾਤਸ਼ਾਹ ਜੀ ਦੇ ਦਰਸ਼ਨ ਕਰਨ ਦਾ, ਫੁਰਨਾ ਮਨ ਵਿੱਚ ਬੜਾ ਤੀਬਰ ਹੈ, ਪ੍ਰਤੱਖ ਦਰਸ਼ਨ ਸਤਿਗੁਰੂ ਜੀ ਦੇ ਹੋ ਜਾਣ, ਕੋਈ ਐਸੀ ਕਿਰਪਾ ਕਰੋ। ਮਹਾਂਪੁਰਖ ਕਹਿਣ ਲੱਗੇ, ਭਾਈ ਨਿਤਨੇਮ ਕਿੰਨਾ ਕਰਦਾ? ਕਹਿਣ ਲੱਗੇ ਜੀ 5 ਬਾਣੀਆਂ, ਰਹਿ ਰਸ ਕੀਰਤਨ ਸੋਲਾ। ਕਹਿੰਦੇ ਇੱਕ ਤਾਂ 5 ਗ੍ਰੰਥੀ ਜ਼ੁਬਾਨੀ ਯਾਦ ਕਰ, 5 ਗ੍ਰੰਥੀ ਦਾ ਰੋਜ਼ਾਨਾ ਨਾਲ ਨਿਤਨੇਮ ਕਰਿਆ ਕਰ, ਅਤੇ 51 ਪਾਠ ਜਪਜੀ ਸਾਹਿਬ ਦੇ ਰੋਜ਼ਾਨਾ ਦਾ ਅਭਿਆਸ ਸ਼ੁਰੂ ਕਰ ਲੈ। 51 ਕਰਦਿਆਂ ਕਰਦਿਆਂ ਕਿਰਪਾ ਕਲਗੀਧਰ ਪਾਤਸ਼ਾਹ ਜੀ ਦੀ ਹੋ ਜਾਏ ਤਾਂ 101 ਜਪਜੀ ਸਾਹਿਬ ਦੇ ਪਾਠ ਤੱਕ ਇਸ ਅਭਿਆਸ ਨੂੰ ਲੈ ਜਾਈ। ਹੌਲੀ 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 ਸਾਧ ਸੰਗਤ ਜੀ ਮਹਾਂਪੁਰਖ 101 ਜਪਜੀ ਸਾਹਿਬ ਦੇ ਪਾਠ ਰੋਜ਼ਾਨਾ ਬਿਨਾਂ ਨਿਤਨੇਮ ਤੋਂ ਕਰਦੇ ਸਨ। ਫਿਰ ਜਦੋਂ ਮਹਾਂਪੁਰਖ ਪਿੰਡ ਗਏ, ਮਾਤਾ ਪ੍ਰੀਤਮ ਕੌਰ ਜੀ ਦੇ ਨਾਲ ਆਨੰਦ ਕਾਰਜ ਹੋ ਗਿਆ ਨਗਰ ਬਿਲਾਸਪੁਰ ਦੇ ਵਿੱਚ, ਅਤੇ ਮਹਾਂਪੁਰਖ ਆਪਣੇ ਮੁਖਾਰਬਿੰਦ ਤੋਂ ਇੱਕ ਦਿਨ ਅਭਿਆਸੀ ਸਿੰਘਾਂ ਨੂੰ ਆਪਣੇ ਮੁਖਾਰਬਿੰਦ ਤੋਂ ਬਚਨ ਦੱਸ ਰਹੇ ਸਨ। ਕਹਿਣ ਲੱਗੇ, ਭਾਈ ਅਸੀਂ ਪਿੰਡ ਵਿੱਚ ਜਾ ਕੇ ਜਦੋਂ ਰਹਿਣਾ ਸ਼ੁਰੂ ਕੀਤਾ, ਨਾਲ ਫਿਰ ਕਿਰਤ ਵੀ ਕਰਨੀ ਸੀ, ਆਨੰਦ ਕਾਰਜ ਹੋ ਗਿਆ, ਗ੍ਰਿਸਤ ਮਾਰਗ ਧਾਰਨ ਕਰ ਲਿਆ, ਕਿਰਤ ਤੋਂ ਬਿਨਾਂ ਸਰਦਾ ਨਹੀਂ, ਵੱਡਾ ਪਰਿਵਾਰ ਸੀ ਬਾਬਾ ਜੀ ਦਾ ਸਾਡਾ ਸਾਰਿਆਂ ਦਾ, ਤਾਂ ਕਹਿੰਦੇ ਅਸੀਂ ਕਿਰਤ ਕਰਨੀ ਸ਼ੁਰੂ ਕੀਤੀ, ਹਲ ਵਾਹੁਣਾ ਸ਼ੁਰੂ ਕਰ ਦਿੱਤਾ। ਹਲ ਵਾਹੁੰਦਿਆਂ ਵਾਹੁੰਦਿਆਂ ਮਨ ਵਿੱਚ ਉਹੀ ਭਾਵਨਾ ਰੱਖਣੀ ਵੀ ਜਪਜੀ ਸਾਹਿਬ ਦੇ ਪਾਠ ਰੋਜ਼ਾਨਾ ਦਾ ਨਿਤਨੇਮ ਪੂਰਾ ਹੋ ਜਾਏ, ਹਲ ਵਾਹੀ ਜਾਣਾ, ਜਪਜੀ ਸਾਹਿਬ ਦੇ ਪਾਠ ਕਰਨੇ। ਔਰ ਮਹਾਂਪੁਰਸ਼ ਬਹੁਤ ਘੱਟ ਪ੍ਰਸ਼ਾਦਾ ਜਲ ਪਾਣੀ ਛਕਦੇ ਸਨ। ਕਹਿੰਦੇ ਦਸਾਂ ਨੌਹਾਂ ਦੀ ਕਿਰਤ ਦੀ ਉਹਨਾਂ ਨੇ ਗੱਲ ਸੁਣਾਈ, ਇਹ ਬਚਨ ਸੁਣਾਇਆ। ਕਹਿੰਦੇ ਹਲ ਵਾਹ ਕੇ, ਹਲ ਵਾਹਿਆ ਹੋਇਆ ਜਦੋਂ ਅੰਨ ਘਰ ਦੇ ਵਿੱਚ ਆਉਣਾ, ਉਹਦਾ ਪ੍ਰਸ਼ਾਦਾ ਛਕਣਾ ਨਾ, ਕਹਿੰਦੇ ਇੱਕ ਤਾਂ ਬਾਣੀ ਪੜ੍ਹ ਕੇ ਹਲ ਵਾਹਿਆ ਹੁੰਦਾ ਸੀ। ਬਾਣੀ ਪੜ੍ਹ ਕੇ ਜਪਜੀ ਸਾਹਿਬ ਦਾ ਅਭਿਆਸ ਕਰਦਿਆਂ ਕਰਦਿਆਂ ਬੀਜ ਬੀਜਿਆ ਹੁੰਦਾ ਸੀ, ਔਰ ਅਰਦਾਸ ਕਰਕੇ ਕਹਿੰਦੇ ਅਸੀਂ ਬੀਜ ਬੀਜਦੇ ਸਾਂ ਜਦੋਂ ਖੇਤ ਤਿਆਰ ਹੋ ਜਾਂਦਾ ਸੀ, ਔਰ ਫਿਰ ਕਹਿੰਦੇ ਪਾਣੀ ਦੇਣਾ ਤਾਂ ਵੀ ਜਪਜੀ ਸਾਹਿਬ ਦੇ ਪਾਠ ਕਰੀ ਜਾਣੇ ਨਾਲ ਨਾਲ, ਜਦੋਂ ਫਸਲ ਪੱਕਣੀ ਇਕੱਲੇ ਹੀ ਮਹਾਂਪੁਰਖ ਸਾਹਿਬ ਸਿੰਘ ਜੀ ਲੱਕ ਬੰਨ ਕੇ ਕਿੱਲਾ ਕਿੱਲਾ ਕਣਕ ਦਾ ਦਿਨ ਵਿੱਚ ਵੱਢ ਦਿੰਦੇ ਸਨ। ਦੇਖ ਲਓ, ਬਲੀ ਇੰਨੇ ਬਹਾਦਰ, ਇੰਨੇ ਸਰੀਰ ਕਰਕੇ ਇੰਨੇ ਤਾਕਤਵਰ, ਮਜ਼ਬੂਤ ਉਹਨਾਂ ਦਾ ਸਰੀਰ ਸੀ, ਪਰ ਸਰੀਰ ਉਹਨਾਂ ਦਾ ਬਹੁਤ ਪਤਲਾ ਜਿਹਾ। ਸੋ ਸਾਧ ਸੰਗਤ ਜੀ ਕਹਿੰਦੇ ਕਣਕ ਵੱਢਦਿਆਂ ਵੀ ਜਪਜੀ ਸਾਹਿਬ ਦੇ ਪਾਠ ਕਰਨੇ, ਉਹਨਾਂ ਦਾ ਬਚਨ ਸੀ ਕਿ ਸਾਨੂੰ ਖੇਤੀ ਕਰਦਿਆਂ ਬਾਣੀ ਪੜ੍ਹਦਿਆਂ ਕਿਸੇ ਨੇ ਬੁਲਾਉਣਾ ਨਹੀਂ, ਕਦੇ ਵੀ ਕੋਈ ਪੁੱਛਣਾ, ਇਸ਼ਾਰਾ ਕਰਕੇ ਪੁੱਛਣਾ, ਇਸ਼ਾਰੇ ਵਿੱਚ ਉੱਤਰ ਦੇਵਾਂਗੇ, ਜੇ ਸਮਾਂ ਹੋਏਗਾ ਨਹੀਂ ਤਾਂ ਨਿਤਨੇਮ ਕਰਕੇ ਬਾਅਦ ਵਿੱਚ ਗੱਲ ਕਰਾਂਗੇ ਅਰਦਾਸ ਕਰਕੇ। ਔਰ ਫਿਰ ਸਾਧ ਸੰਗਤ ਜੀ ਉਦੋਂ ਭਰੀਆਂ ਬੰਨਣੀਆਂ, ਉਦੋਂ ਵੀ ਕਣਕ ਕੱਢ ਕੇ ਘਰ ਲੈ ਕੇ ਆਉਣੀ, ਔਰ ਕਹਿੰਦੇ ਜਿਹੜਾ ਉਸ ਕਿਰਤ ਦਾ ਪ੍ਰਸ਼ਾਦਾ ਅਸੀਂ ਧਰਮ ਦੀ ਦਾ ਛਕਦੇ ਸੀ ਨਾ, ਉਸ ਨਾਲ ਮਨ ਵਿੱਚ ਇੰਨਾ ਚਾਅ ਅਤੇ ਖੜਾ ਰਹਿੰਦਾ ਸੀ ਨਾ, ਅੱਠੇ ਪਹਿਰ ਇਉਂ ਜੀ ਕਰਦਾ ਸੀ ਵੀ ਸੌਈਏ ਨਾ, ਬਾਣੀ ਪੜ੍ਹੀ ਜਾਈਏ, ਬਾਣੀ ਪੜ੍ਹੀ ਜਾਈਏ। ਔਰ ਉਹਨਾਂ ਨੇ 40 ਦਿਨ ਲਗਾਤਾਰ ਆਪਣੇ ਨਗਰ ਵਿੱਚ, ਰੋਡੇ ਨਗਰ ਦੇ ਬਾਹਰ ਬਾਹਰ ਮਹਾਂਪੁਰਖਾਂ ਦਾ ਨਗਰ ਹੈ ਛੋਟਾ ਜਿਹਾ, ਗੁਰੂ ਕੋਠਾ ਪੁਰਾ ਬਸਤੀ, ਉੱਥੇ ਘਰ ਸੀ ਮਹਾਂਪੁਰਖਾਂ ਦਾ। ਉਹਨਾਂ ਨੇ 40 ਦਿਨ ਦਾ ਨਿਤਨੇਮ ਰੱਖਿਆ ਚਾਲੀਸਾ, ਔਰ ਰੋਡ 'ਤੇ ਕੰਡੇ ਵਿਛਾ ਲਏ, 23-23 ਘੰਟੇ ਲਗਾਤਾਰ ਮਹਾਂਪੁਰਖ ਚੌਂਕੜਾ ਮਾਰ ਕੇ ਉਸ ਉੱਤੇ ਬੈਠ ਕੇ ਮੂਲ ਮੰਤਰ ਦਾ ਅਭਿਆਸ ਕਰਦੇ ਰਹਿੰਦੇ 23-23 ਘੰਟੇ, ਕਿਉਂਕਿ ਸਿਰਫ ਕਿਰਿਆ ਆਦਿਕ ਸੋਧਣ ਵਾਸਤੇ ਉੱਠਦੇ, ਇੱਕ ਘੰਟਾ ਜਾਂ ਡੇਢ ਘੰਟਾ ਮਸਾਂ ਹੀ ਆਰਾਮ ਕਰਦੇ ਸਨ। ਕਹਿੰਦੇ ਉਸ ਚਾਲੀਸੇ ਵਿੱਚ ਵੀ ਅਸੀਂ ਉਹੀ ਆਪਣੀ ਦਸਾਂ ਨੌਹਾਂ ਦੀ ਕਿਰਤ ਦਾ ਪ੍ਰਸ਼ਾਦਾ ਛਕਣਾ ਥੋੜ੍ਹਾ ਬਹੁਤਾ ਜਿਹਾ, ਪਰ ਕਦੇ ਵੀ ਕਹਿੰਦੇ ਸਾਡਾ ਮਨ ਬਾਣੀ ਵਿੱਚੋਂ ਨਹੀਂ ਫੁਰਨੇ ਮਾਤਰ ਵੀ ਬਾਹਰ ਗਿਆ ਸੀ ਧਰਮ ਦੀ ਕਿਰਤ ਦਾ। ਕਹਿੰਦੇ ਇੰਨਾ ਪ੍ਰਭਾਵ, ਇੰਨਾ ਅਸਰ, ਇੰਨਾ ਆਨੰਦ ਸਾਡੇ ਹਿਰਦੇ ਵਿੱਚ ਭਰ ਜਾਂਦਾ ਸੀ, ਇਹ ਧਰਮ ਦੀ ਕਿਰਤ ਦਾ ਸਾਧ ਸੰਗਤ ਜੀ ਬਹੁਤ ਵੱਡਾ ਫਲ ਹੈ, ਬਹੁਤ ਵੱਡਾ ਫਲ ਹੈ। ਕਿਰਪਾ ਕਰਨ ਸੱਚੇ ਪਾਤਸ਼ਾਹ ਆਪਾਂ ਸਾਰੇ ਧਰਮ ਦੀ ਕਿਰਤ ਨਾਲ ਹਿਰਦਾ ਸ਼ੁੱਧ ਹੋ ਜਾਂਦਾ, ਸੰਗਤ ਜੀ ਧਰਮ ਦੀ ਕਿਰਤ ਨਾਲ ਹਿਰਦਾ ਨਿਰਮਲ ਹੋ ਜਾਂਦਾ। ਇਸ ਕਰਕੇ ਧਰਮ ਦੀ ਕਿਰਤ ਗੁਰੂ ਸਾਹਿਬ ਵਾਰ ਵਾਰ ਕਹਿੰਦੇ ਰਹੇ, ਵਾਰ ਵਾਰ ਉਹਨਾਂ ਦੇ ਹੁਕਮ ਸਨ। ਆਪ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਹਲ ਚਲਾਏ, ਧਰਮ ਦੀ ਕਿਰਤ ਦੇ ਪੂਰਨੇ ਪਾਏ। ਇਸ ਕਰਕੇ महाराज कहते हैं इत्थे भी गुरु के सिख धर्म किरत कर सिखन सेवा के गुरसिखो तुसी दशा ना होंदी धर्म की किरत करनी है और आप ही नहीं खाई जानी उहदे विच्चों सिखां दी सेवा भी करनी है संगत की भी सेवा करनी है गुरु घर की भी सेवा करनी है कोई दान पुन भी करना है ये नहीं भी दान पुन ही नहीं करना सेवा ही नहीं करनी इहो जिहा गलत प्रचार ना ही सुनना ना ही उत्ते कदे अमल करना तुसी गुरु की सेवा कर रहे हो किसी बंदे की नहीं जिहड़ी संगत की सेवा करदे हो ये भी गुरु का रूप जान के करनी है जे कोई गुरसिख महापुरख तुहाडे घर विच आ गया उहनूं भी गुरु का रूप समझ के खालसा मेरो रूप है खास खालसे मैं हूँ करो निवास गुरु का रूप जान के सब का सन्मान सब की सेवा आदर सत्कार करना है इउं महाराज कहिंदे धर्म की किरत करके उस किरत नाल सिखां दी सेवा करनी है
मिठा बोलन अर मन नीवा
हमेशा मिठे बचन बोलने हैं ते मन नूं नीवा रखना हंकार तो बचना है हंकार ना मन विच आ जाए कदे
पाशल निस इशनान सदीवा
हमेशा ही पिछली रात रहिंदिआं अमृत वेले उठ के इशनान करना है
भोर होत लग पठ गुरबानी
जदों भोर पै फटदी है ना सूरज चढ़न तो पहला दिन चिट्टा हो जांदा ना साध संग जी उस नूं कहा गया है कि भोर का समा हो गया जां इहनूं पौ फुट गई गुरबाणी विच जिक्र आया चिड़ी चौकी पौ फुटी बगन बहुत रंग जां पै फट गई ये भी कई इलाकों विच कहिंदे आ इउं कहिंदे उह दिन चढ़न तक गुरबाणी पढ़ी जानी है गुरबाणी का पाठ करी जाना है कई अकला सिमरन ते जोर देई जांदे आ कई जाप ते नहीं भाई जाप भी करना सिमरन भी करना गुरबाणी भी पढ़नी आ गुरबाणी तो बिना कृपा नहीं हुंदी गुरबाणी बिना रस्ता नहीं मिलदा साधक नूं कमाई करन वाले नूं गुरबाणी बिना मन दे सवाल नहीं दूर हुंदे निविरत नहीं शंका हुंदियां गुरबाणी रस्ता दिखाउंदी है बल्कि गुरबाणी नूं जाप ते सिमरन दा रूप समझना कदे भी इह ख्याल नहीं मन विच लिआउणा कि जाप हो रहा है सिमरन हो रहा है बाणी हो रहा है जे कोई गुरसिख गुरबाणी दा अभ्यासी आ उह भी जाप कर रहा जे कोई गुरबाणी दा अभ्यास सुरत नाल कर रहा उह भी सिमरन कर रहा गुरबाणी सिमरन जाप सब इक्को ही सरूप हन बाणी विच्चों मूल मंत्र है बाणी विच्चों वाहिगुरू मंत्र है इस करके महाराज कहिंदे दिन चढ़न तक इउं कह लो दिन चढ़न तक गुरबाणी पढ़ी जानी है
बहुर किरत की जहत ठानी
फिर बहुत हित प्रेम दे नाल धर्म की किरत भी करनी है काम धंधे भी नहीं छड़ने हन
तिसी प्रकार करत हम रहे
महाराज असी ओवें निजम बनाए हुए है ओवें करते रहे हाँ जिवें धन गुरु अमरदास जी ने सानू हुक्म किया सी
तौ शांत नह मन को लहे
आखो भाई वाहिगुरु सच्चे पातशाह पर मन नू शांति नहीं आई मन ठंडा ठार नहीं होया मन विच टका नहीं आया मन तड़फदा रहिंदा है मन विच धीरज नहीं है सच्चे पातशाह शांति फिर भी नहीं प्राप्त होई सानू
कृपा करो अब दियो उपदेश
देखो धन किहो जे सिख सन जिहड़े सतगुरां कोलों आ के नाम दा रंग भगती दी दात मन दी एकाग्रता सेवा सिमरन सतसंगत ये दाता मंगदे सन गुरु कोलों साध संगत जी कोई विरला ही सिख होएगा ना ये दात मंगेगा सतगुरु तो वह भागां वाला है ता हे सच्चे पातशाह कृपा करके ऐसा उपदेश देना करो सानू
जिस ते मन होए शांत विशेष
विशेष करके कहिंदे जिस करके साडा मन ऐन टिक जाए शांति दा अर्थ हुंदा मन दा टका मन नू टकाओ आ गया शांति आ गई मन जुड़ गया बई कीर्तन विच मन जुड़ गया कथा विच मन जुड़ गया बाणी विच मन जुड़ गया नाम विच ਇਸ ਕਰਕੇ ਮਨ ਨੂੰ ਸ਼ਾਂਤੀ ਆ ਜਾਏ ਸੱਚੇ ਪਾਤਸ਼ਾਹ।
ਸ੍ਰੀ ਅਰਜਨ ਸੁਣ ਬਾਕ ਬਖਾਨਾ।
ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਇਹਨਾਂ ਦੀ ਬੇਨਤੀ ਸੁਣ ਕੇ ਆਪਣੇ ਪਾਵਨ ਮੁਖਾਰ ਬਿੰਦ ਤੋਂ ਬਚਨ ਕੀਤਾ।
ਰਾਜ ਤਮ ਗੁਣ ਜੇ ਤਿਆਗ ਨਹਿ ਨਾਨਾ।
ਸਾਧ ਸੰਗਤ ਜੀ ਹੁਣ ਥੋੜਾ ਜਿਹਾ ਧਿਆਨ ਦੇ ਕੇ ਸੁਣਿਓ। ਇੱਕ ਰਜੋ ਗੁਣ ਹੈ, ਇੱਕ ਤਮੋ ਗੁਣ ਹੈ, ਇੱਕ ਸਤੋ ਗੁਣ ਹੈ। ਇਹ ਤ੍ਰਿਗੁਣੀ ਸ੍ਰਿਸ਼ਟੀ ਕਿਉਂ ਕਹੀ ਜਾਂਦੀ ਹੈ? ਇਹ ਤਿੰਨਾਂ ਗੁਣਾਂ ਕਰਕੇ, ਇੱਕ ਰਜੋ ਗੁਣ ਦਾ ਸੁਭਾਅ, ਇੱਕ ਤਮੋ ਗੁਣ ਦਾ, ਇੱਕ ਸਤੋ ਗੁਣ ਦਾ। ਇਹ ਅੱਗੇ ਸਾਰਾ ਸਪਸ਼ਟ ਹੋ ਜਾਏਗਾ ਜੇ ਧਿਆਨ ਪੂਰਵਕ ਸੁਣੋਗੇ। ਰਾਜ ਤਮ ਗੁਣ ਜੇ ਤਿਆਗ ਨਾ ਨਾਨਾ। ਮਹਾਰਾਜ ਕਹਿੰਦੇ ਭਾਈ, ਸ਼ਾਂਤੀ ਉਨਾ ਚਿਰ ਨਹੀਂ ਆਉਂਦੀ ਜਿੰਨਾ ਚਿਰ ਰਜੋ ਗੁਣ ਤੇ ਤਮੋ ਗੁਣ ਦਾ ਤਿਆਗ ਨਹੀਂ ਕਰਦਾ। ਰਜੋ ਗੁਣ ਦੇ ਸੁਭਾਅ ਨੂੰ ਤੇ ਤਮੋ ਗੁਣ ਦੇ ਸੁਭਾਅ ਨੂੰ ਜਿੰਨਾ ਚਿਰ ਛੱਡਦਾ ਨਹੀਂ ਨਾ, ਉਨਾ ਚਿਰ ਮਹਾਰਾਜ ਕਹਿੰਦੇ ਸ਼ਾਂਤੀ ਨਹੀਂ ਆਉਂਦੀ ਹੈ।
ਹਿਰਦੈ ਸ਼ਾਂਤ ਕੀ ਗੁਣ ਨਹਿ ਧਾਰੋ।
ਜਿੰਨਾ ਚਿਰ ਸਤੋ ਗੁਣ ਸ਼ਾਂਤੀ ਵਾਲਾ ਗੁਣ ਨਹੀਂ ਧਾਰਨ ਕਰਦਾ ਬੰਦਾ,
ਤਉ ਲਗ ਸ਼ਾਂਤ ਨਾ ਭਲੇ ਵਿਚਾਰੋ।
ਇਹ ਭਲੀ ਵਿਚਾਰ ਸੋਚ ਲੋ ਮਨ ਵਿੱਚ, ਉਨਾ ਚਿਰ ਸ਼ਾਂਤੀ ਨਹੀਂ ਆਏਗੀ ਕਦੇ ਵੀ।
ਸੁਣ ਸਿੱਖਨ ਗੁਰ ਪੂਜਨ ਕਰੇ।
ਹੁਣ ਆਪਣੇ ਵਾਲਾ ਹੀ ਸਵਾਲ ਸਿੱਖਾਂ ਨੇ ਕਰ ਦਿੱਤਾ। ਧੰਨ ਗੁਰੂ ਅਰਜਨ ਦੇਵ ਜੀ ਨੂੰ ਸਿੱਖਾਂ ਨੇ ਬੇਨਤੀ ਕੀਤੀ, ਮਹਾਰਾਜ ਸੱਚੇ ਪਾਤਸ਼ਾਹ ਜੀ ਆਪ ਕਿਰਪਾ ਕਰਕੇ ਸਾਨੂੰ ਦੱਸਣਾ ਕਰੋ।
ਗੁਣ ਨ ਪਰੀਖਿਆ ਹਮ ਕਿਮ ਧਰੇ।
ਇਹ ਤਾਂ ਨਾ ਹੀ ਅੱਜ ਸੁਣਿਆ ਵੀ ਰਜੋ ਤਮੋ ਸਤੋ ਗੁਣ ਕੋਈ ਹੁੰਦੇ ਹੈ। ਇਹਨਾਂ ਗੁਣਾਂ ਦੀ ਪ੍ਰੀਖਿਆ ਅਸੀਂ ਕਿਵੇਂ ਧਾਰਨ ਕਰੀਏ? ਸਾਨੂੰ ਕਿਵੇਂ ਪਤਾ ਲੱਗੇ ਵੀ ਰਜੋ ਗੁਣ ਕਿਹੋ ਜਿਹਾ ਹੁੰਦਾ, ਤਮੋ ਗੁਣ ਕਿਹੋ ਜਿਹਾ ਹੁੰਦਾ, ਸਤੋ ਗੁਣ ਦਾ ਸੁਭਾਅ ਕੀ ਹੈ?
ਸ਼੍ਰੀ ਮੁਖ ਤੇ ਕਹਿ ਸੁਣ ਦੇ ਮਨ ਹੈ।
ਪਾਵਨ ਪਵਿੱਤਰ ਮੁਖਾਰ ਬਿੰਦ ਤੋਂ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਕਹਿਣ ਲੱਗੇ, ਕੰਨ ਦੇ ਕੇ ਆਪਾਂ ਗੱਲ ਕਰਦੇ ਹਾਂ ਵੀ ਕਾਕਾ ਕੰਨ ਦੇ ਕੇ ਗੱਲ ਸੁਣ, ਭਾਵ ਧਿਆਨ ਦੇ ਮੇਰੀ ਗੱਲ ਵੱਲ ਜਿਹੜੀ ਮੈਂ ਤੈਨੂੰ ਆਖਣ ਲੱਗਾ। ਇਹ ਗੱਲ ਨੂੰ ਧਿਆਨ ਨਾਲ ਸੁਣੀ, ਧਿਆਨ ਨਾਲ ਸੁਣੀ ਗੱਲ ਚੇਤੇ ਹੋ ਜਾਂਦੀ ਹੈ, ਭੁੱਲਦੀ ਨਹੀਂ। ਬਸ ਧਿਆਨ ਦਾ ਇਹੀ ਸਭ ਤੋਂ ਵੱਡਾ ਮਹੱਤਵ ਹੈ। ਧਿਆਨ ਦੇ ਦਿਓ ਚੇਤੇ ਰਹਿ ਜਾਏਗੀ ਕੋਈ ਵੀ ਗੱਲ, ਧਿਆਨ ਨਾ ਦਿਓ ਭਾਵੇਂ ਢੋਲ ਵਜਾਈ ਜਾਵੇ ਕੋਲੇ ਤਾਂ ਵੀ ਨਹੀਂ ਬੰਦਾ ਸੁਣਦਾ। ਇਸ ਕਰਕੇ ਮਹਾਰਾਜ ਕਹਿੰਦੇ ਕੰਨ ਦੇ ਕੇ ਸੁਣਨਾ ਕਰੋ। ਔਰ ਨਾਲ ਕਹਿਤਾ ਸੁਣਦੇ ਮਨ ਹੈ, ਮਨ ਦੇ ਕੇ ਭਾਵ ਮਨ ਨੂੰ ਜੋੜ ਕੇ ਇਹ ਬਚਨ ਸੁਣਨਾ ਕਰੋ। ਮਹਾਰਾਜ ਕਹਿੰਦੇ
ਹਿੰਸਾ ਕ੍ਰੋਧ ਤਾਮਸੀ ਗੁਣ ਹੈ।
ਜਿਹੜਾ ਜੀਵਾਂ ਨੂੰ ਮਾਰਨਾ ਔਰ ਕ੍ਰੋਧ ਗੁੱਸਾ ਕਰਨਾ ਬਹੁਤ ਜ਼ਿਆਦਾ, ਇਹ ਤਮੋ ਗੁਣ ਹੈ।
ਕਰਨੋ ਲੋਭ ਹਿਰਦੈ ਅਭਿਮਾਨ।
ਤਮੋ ਗੁਣ ਦੀ ਪਛਾਣ ਦੱਸਦੇ ਹੈ ਕਿ ਲੋਕਾਂ ਨਾਲ ਝਗੜਾ ਪਾਈ ਰੱਖਣਾ, ਡਾਂਗ ਸੋਟਾ ਖੜਾ ਰੱਖਣਾ, ਗੁੱਸਾ ਹੀ 24 ਘੰਟੇ ਕ੍ਰੋਧ ਵਿੱਚ ਹੀ ਭਰੇ ਪੀਤੇ ਰਹਿਣਾ, ਕਦੇ ਸ਼ਾਂਤ ਹੋਣਾ ਹੀ ਨਹੀਂ, ਕਦੇ ਮੁਸਕਰਾ ਕੇ ਠੰਡਕ ਨਾਲ ਗੱਲ ਹੀ ਨਹੀਂ ਕਰਨੀ ਨਾ ਸੁਣਨੀ ਹੈ, 8 ਪਹਿਰ ਕ੍ਰੋਧ ਵਿੱਚ ਹੀ ਭਰੇ ਪੀਤੇ ਰਹਿਣਾ, ਇਹ ਮਹਾਰਾਜ ਕਹਿੰਦੇ ਤਮੋ ਗੁਣ ਦੀਆਂ ਨਿਸ਼ਾਨੀਆਂ ਹਨ। ਔਰ ਜਿਹੜਾ ਲੋਭ ਕਰਨਾ, ਲਾਲਚ ਕਿਸੇ ਵਸਤੂ ਦਾ, ਕਿਸੇ ਪਦਾਰਥ ਦਾ, ਔਰ ਕਿਸੇ ਗੱਲ ਦਾ ਮਨ ਵਿੱਚ ਹੰਕਾਰ ਜਿਹੜਾ ਕਰਨਾ, ਇੱਥੇ ਕ੍ਰੋਧ ਦਾ ਤਿਆਗ ਹੋ ਗਿਆ, ਕ੍ਰੋਧ ਇੱਥੇ ਤਮੋ ਗੁਣ ਨਾਲ ਜੁੜ ਗਿਆ। ਅਤੇ ਜਿਹੜਾ ਲੋਭ ਹੈ ਅਤੇ ਹੰਕਾਰ ਹੈ, ਇਹ ਦੋ ਜਿੱਥੇ ਆ ਜਾਂਦੇ ਹੈ,
ਇਹੀ ਰਾਜਸੀ ਗੁਣ ਨ ਪਛਾਣ।
ਇਹ ਰਜੋ ਗੁਣ ਦੀ ਪਛਾਣ ਹੈ। ਮਹਾਰਾਜ ਕਹਿੰਦੇ ਜਦੋਂ ਲੋਭ ਆਉਂਦਾ ਮਨ ਵਿੱਚ, ਹੰਕਾਰ ਆਉਂਦਾ, ਇਹ ਰਜੋ ਗੁਣ, ਰਾਜੇ ਲੋਕਾਂ ਦੇ ਅੰਦਰ ਹੰਕਾਰ ਹੁੰਦਾ ਨਾ ਆਪਣੀ ਪਦ ਪਦਵੀ ਦਾ, ਆਪਣੇ ਅਹੁਦੇ ਦਾ, ਉਹ ਰਜੋ ਗੁਣੀ ਤਾਂ ਹੁੰਦੇ ਹੈ। ਲੋਭ ਉਹਨਾਂ ਨੂੰ ਹੁੰਦਾ ਵੀ ਆਹ ਵੀ ਇਕੱਠਾ ਕਰ ਲਈ, ਆਹ ਵੀ ਇਕੱਠਾ ਕਰ ਲਈ, ਇਹਦੇ ਵੀ ਢੇਰ ਲਾ ਲਈਏ, ਇਹਦੇ ਵੀ ਲਾ ਲਈਏ। ਇਉਂ ਭਾਈ ਇਹ ਮਹਾਰਾਜ ਕਹਿੰਦੇ ਬਈ ਰਜੋ ਗੁਣ ਹੈ।
ਇਹੀ ਰਾਜਸੀ ਗੁਣ ਨ ਪਛਾਣ,
ਇਹ ਰਜੋ ਗੁਣ ਦੀ ਰਾਜਸੀ ਗੁਣਾਂ ਵਾਲੇ ਖਿਆਲਾਂ ਦੀ ਪਛਾਣ ਹੈ, ਨਿਸ਼ਾਨੀ ਹੈ।
ਮਿੱਠਾ ਬੋਲਣ ਅਰ ਨਿਵ ਚਾਲੇ,
ਮਿੱਠਾ ਬੋਲਣਾ ਹਰ ਇੱਕ ਨਾਲ ਤੇ ਨਿਭ ਕੇ ਚੱਲਣਾ, ਹਉਮੈ ਨੂੰ ਛੱਡ ਕੇ ਨਿਮਰਤਾ ਧਾਰਨ ਕਰਨੀ ਹੈ।
ਇਹੀ ਸ਼ਾਂਤ ਕੀ ਹੋ ਸੁਖ ਵਾਲੇ,
ਇਹ ਬਈ ਸ਼ਾਂਤ ਕੀ ਵਾਲਾ ਸੁਭਾਅ, ਇਹਨੂੰ ਸਤੋ ਗੁਣ ਕਹਿੰਦੇ ਹੈ। ਇਹਦੇ ਨਾਲ ਭਾਈ ਸਾਰੇ ਸੁੱਖ ਮਿਲਦੇ ਹੈ। ਮਹਾਂਪੁਰਖ ਧੰਨ ਸੰਤ ਬਾਬਾ ਆਨੰਦ ਸਿੰਘ ਜੀ ਨਾਨਕ ਸਰ ਕਲੇਰਾਂ ਵਾਲੇ ਬਚਨ ਕਿਹਾ ਕਰਦੇ, ਨਿਮਰਤਾ ਰੱਖਣ ਵਾਲੇ ਦੇ ਵੱਡੇ ਵੱਡੇ ਕਸ਼ਟ ਟਲ ਜਾਂਦੇ ਹੈ। ਨਿਮਰਤਾ ਦਾ ਐਡਾ ਵੱਡਾ ਫਲ ਹੈ। ਇਸ ਕਰਕੇ ਮਹਾਰਾਜ ਕਹਿੰਦੇ, ਜਿਹੜਾ ਮਿੱਠਾ ਬੋਲਣਾ ਹਰ ਇੱਕ ਨੂੰ ਅਤੇ ਨਿਭ ਕੇ ਨਿਉਂ ਕੇ ਨਿਮਰਤਾ ਧਾਰ ਕੇ ਚੱਲਣਾ, ਇਹ ਸਤੋ ਗੁਣ ਦੀ ਨਿਸ਼ਾਨੀ ਹੈ। ਔਰ ਸਤੋ ਗੁਣ ਵਾਲੇ ਨੂੰ ਬਹੁਤ ਸੁੱਖ ਹੁੰਦਾ ਹੈ। ਇਹ ਸੁੱਖ ਦੇਣ ਵਾਲਾ ਗੁਣ ਹੈ।
ਜਿਸ ਆਹਾਰ ਤੇ ਉਤਪਤ ਹੋਏ,
ਹੁਣ ਜਿਹੜੇ ਆਹਾਰ ਭੋਜਨ ਨਾਲ ਇਹ ਚੀਜ਼ਾਂ ਮਨ ਵਿੱਚ ਪੈਦਾ ਹੁੰਦੀਆਂ ਨਾ, ਤਮੋ ਗੁਣ, ਰਜੋ ਗੁਣ, ਸਤੋ ਗੁਣ, ਸੱਚੇ ਪਾਤਸ਼ਾਹ ਕਹਿੰਦੇ ਜਿਹੜਾ ਆਹਾਰ, ਜਿਹੜਾ ਭੋਜਨ, ਜਿਹੜਾ ਖਾਣ ਖਾਣਾ, ਖਾਣਾ ਖਾਣ ਦੇ ਨਾਲ ਇਹ ਚੀਜ਼ਾਂ ਅੰਦਰ ਉਤਪਤ ਹੁੰਦੀਆਂ, ਪੈਦਾ ਹੁੰਦੀਆਂ ਅਤੇ ਬਣਦੀਆਂ ਹਨ।
ਸਰਵਣ ਕਰੋ ਮਨ ਦੇ ਕਰ ਸੋਏ,
ਮਨ ਦੇ ਕੇ ਸੁਣਨਾ ਕਰੋ, ਉਹ ਵੀ ਦੱਸਦੇ ਹਾਂ ਗੁਰਸਿੱਖੋ ਤੁਹਾਨੂੰ।
ਨਿਸਬਾਸੀ ਚਰਪਰਾ ਜੋ ਖਾਵੇ,
ਜਿਹੜਾ ਬੰਦਾ ਰਾਤ ਦਿਨ ਮਹਾਰਾਜ ਕਹਿੰਦੇ ਬਾਸੀ ਬਹਿਆ ਭੋਜਨ ਖਾਂਦਾ, ਚਰਪਰਾ ਮਸਾਲਿਆਂ ਵਾਲਾ, ਤੇਜ਼ ਤਿੱਖੇ ਮਸਾਲਿਆਂ ਵਾਲਾ, ਜਿਹੜਾ ਬੰਦਾ ਮਿਰਚ ਮਸਾਲੇ ਬਹੁਤੇ ਖਾਂਦਾ ਹੈ।
ਬਹੁ ਸੁਪਤੇ ਪਰ ਨਿੰਦ ਅਲਾਵੇ,
ਤੀਜਾ ਬਹੁਤਾ ਹੀ ਸੌਂਦਾ ਹੈ। ਚੌਥਾ ਪਰਾਇਆਂ ਦੀ ਨਿੰਦਿਆ ਕਰਦਾ, ਨਿੰਦਿਆ ਕਰਨ ਨੂੰ ਹਟਦਾ ਹੀ ਨਹੀਂ, ਨਿੰਦਿਆ ਹੀ ਕਰੀ ਜਾਂਦਾ, ਨਿੰਦਿਆ ਹੀ ਕਰੀ ਜਾਂਦਾ ਹੈ।
ਰੱਖ ਆਪਣੋ ਬੇਸ ਮਲੀਨ,
ਪੰਜਵਾਂ ਆਪਣੇ ਬਸਤਰ ਹਮੇਸ਼ਾ ਮੈਲੇ ਕੁਚੈਲੇ ਰੱਖਦਾ, ਬਸਤਰ ਧੋ ਕੇ ਸਾਫ ਕਰਕੇ ਨਹੀਂ ਪਾਉਂਦਾ।
ਬੋਲੇ ਕੂਰ ਸੰਗ ਬੁੱਧਹੀਨ,
ਔਰ ਬੁੱਧੀ ਤੋਹੀਣਾ ਹਮੇਸ਼ਾ ਹੀ ਝੂਠ ਬੋਲਦਾ। ਕਈਆਂ ਦਾ ਸੁਭਾਅ ਹੁੰਦਾ ਪੈਰ ਪੈਰ ਤੇ ਝੂਠ ਬੋਲੀ ਜਾਣਗੇ, ਦੇਖਣ ਵਾਲਾ ਮੁਸਕਰਾਈ ਜਾਂਦਾ ਵੀ ਆਹ ਗੱਲ ਜਿਹੜੀ ਬੋਲ ਰਿਹਾ ਇਹ ਝੂਠ ਬੋਲ ਰਿਹਾ, ਮੇਰੇ ਸਾਹਮਣੇ ਹੈ ਤਾਂ ਗੱਲ ਹੋਰ ਹੈ, ਪਰ ਇਹ ਝੂਠ ਬੋਲੀ ਜਾਂਦਾ। ਕਹਿੰਦੇ ਬਹੁਤਾ ਝੂਠ ਬੋਲਦਾ ਤੇ ਬੁੱਧੀ ਤੋਂ ਅਕਲ ਤੋਂ ਹੀਣਾ ਹੈ। ਇਹਦੇ ਵਿੱਚੋਂ ਜਿਹੜਾ ਮਰਜ਼ੀ ਵੀ ਦੋਸ਼ ਹੋਵੇ, ਬਿਆ ਭੋਜਨ ਖਾ ਲਵੇ ਤਾਂ ਵੀ ਤਮੋ ਗੁਣ, ਮਸਾਲਿਆਂ ਵਾਲਾ ਖਾਊਗਾ ਤਿੱਖੀ ਮਿਰਚ ਮਸਾਲਾ ਖਾ ਕੇ ਦੇਖ ਲਓ ਬੰਦੇ ਨੂੰ ਕ੍ਰੋਧ ਆਈ ਜਾਂਦਾ ਬਾਅਦ ਵਿੱਚ। ਕਹਿੰਦਾ ਠੰਡਾ ਪਾਣੀ ਲਿਆਓ, ਲੱਸੀ ਦਾ ਗੜਬਾ ਭਰ ਕੇ ਦਿਓ, ਮੇਰੇ ਅੰਦਰ ਅੱਗ ਲੱਗੀ ਪਈ ਹੈ, ਮਸਾਲੇ ਨੂੰ ਖਾ ਲਏ ਮਿਰਚਾਂ ਰਗੜ ਰਗੜ ਕੇ। ਸੋ ਸਾਧ ਸੰਗਤ ਜੀ ਬਹੁਤਾ ਹੀ ਸੁੱਤੇ ਰਹਿਣਾ ਤਾਂ ਵੀ, ਨਿੰਦਿਆ ਹੀ ਕਰੀ ਜਾਣੀ ਤਾਂ ਵੀ, ਬਸਤਰ ਮੈਲੇ ਰੱਖਣੇ ਤਾਂ ਵੀ, ਝੂਠ ਬੋਲੇ ਤਾਂ ਵੀ, ਇਹ ਸਾਰੀਆਂ ਗੱਲਾਂ ਨਾਲ ਬੁੱਧੀ ਤੋਂ ਹੀਣਾ, ਅਕਲ ਤੋਂ ਹੀਣਾ, ਇਹਦਾ ਇੱਕ ਵੱਡਾ ਦੋਸ਼ ਹੈ। ਕਹਿੰਦੇ ਇਸ ਨਾਲ ਬੰਦਾ ਬੁੱਧੀ ਤੋਂ ਹੀਣਾ ਹੋ ਜਾਂਦਾ। ਮਹਾਂਪੁਰਖ ਸੰਤ ਬਾਬਾ ਗੁਰਬਚਨ ਸਿੰਘ ਜੀ ਖਾਲਸਾ ਜੀ ਨੂੰ ਕਿਸੇ ਨੇ ਪੁੱਛਿਆ ਸੀ, ਤੁਸੀਂ ਕਿਰਿਆ ਕਰਕੇ ਸਰੀਰ ਦੀ ਇੱਕ ਇੱਕ ਪੀਪੇ ਦੇ ਰੇਤੇ ਨਾਲ ਹੱਥ ਮਾਂਜ ਦਿੰਦੇ ਹੋ, ਇੰਨੀ ਸੁੱਚਮ ਰੱਖਦੇ ਹੋ, ਸਾਰਾ ਦਿਨ ਇਸ਼ਨਾਨ ਕਰਦੇ ਹੋ, ਬਸਤਰ ਬੜੇ ਸਾਫ ਪਾਉਂਦੇ ਹੋ, ਇੰਨੀ ਸੁੱਚਮ ਰੱਖਣ ਦਾ ਮਤਲਬ ਕੀ ਹੈ? ਮਹਾਂਪੁਰਖ ਕਹਿਣ ਲੱਗੇ, ਭਾਈ ਸੁੱਚਮ ਜਿੰਨੀ ਵੀ ਰੱਖੀਏ ਨਾ ਕੋਈ ਨਾ ਕੋਈ, ਕਹਿੰਦੇ ਸੁੱਚਮ ਜ਼ਿਆਦਾ ਰੱਖਣ ਨਾਲ ਕਹਿੰਦੇ ਸੁੱਚਮ ਜ਼ਿਆਦਾ ਰੱਖਣ ਨਾਲ ਜਿਹੜੀ ਬੁੱਧੀ ਹੈ ਉਹ ਨਿਰਮਲ ਹੁੰਦੀ ਹੈ। ਗੁਰਬਾਣੀ ਦਾ ਅਰਥ, ਗੁਰਬਾਣੀ ਦਾ ਸਿਧਾਂਤ ਬੁੱਧੀ ਦੇ ਵਿੱਚ ਐਂ ਟਿਕ ਜਾਂਦਾ ਜਿਵੇਂ ਕੋਈ ਖਜ਼ਾਨੇ ਵਿੱਚ ਜਾ ਕੇ ਹੀਰੇ ਮੋਹਰਾਂ ਰੱਖ ਦਿੰਦਾ। ਸੁੱਚਮ ਰੱਖਣ ਨਾਲ, ਸੁੱਚਮ ਦਾ ਅਤੇ ਸਫਾਈ ਦਾ ਫਰਕ ਹੈ। ਸਫਾਈ ਦਾ ਸੰਬੰਧ ਸੰਗਤ ਜੀ ਸਰੀਰ ਨਾਲ ਹੈ, ਸੁੱਚਮ ਦਾ ਸੰਬੰਧ ਹੈ ਮਨ ਨਾਲ, ਤੁਹਾਡੀ ਬੁੱਧੀ ਨਾਲ। ਇਹ ਖਿਆਲ ਹਮੇਸ਼ਾ ਰੱਖਣਾ, ਇਹ ਬ੍ਰਾਹਮਣਵਾਦ ਜਾਂ ਕਰਮ ਕਾਂਡ ਨਹੀਂ। ਜਿਹੜੇ ਐਵੇਂ ਗੱਲਾਂ ਬੋਲੀ ਜਾਂਦੇ ਹੈ ਉਹਦਾ ਕੋਈ ਮਤਲਬ ਨਹੀਂ। ਸੁੱਚ ਹੋਵੇ ਤਾਂ ਸੱਚ ਪਾਈਐ। ਜੇ ਤੇਰੇ ਕੋਲ ਸੁੱਚਮ ਹੈ ਤਾਂ ਹੀ ਤੈਨੂੰ ਸੱਚੇ ਦੀ ਪ੍ਰਾਪਤੀ ਹੋਏਗੀ, ਨਹੀਂ ਤਾਂ ਕਦੇ ਨਹੀਂ ਹੋਏਗੀ। ਗੁਰੂ ਸਾਹਿਬ ਨੇ ਕਿੱਥੇ ਕਿਹਾ ਵੀ ਮੈਲੇ ਕੁਚੈਲੇ ਰਹੋ, ਝੂਠ ਹੀ ਖਾਈ ਜਾਓ, ਝੂਠ ਹੀ ਵਰਤਾਈ ਜਾਓ? ਕਿੱਥੇ ਲਿਖਿਆ ਮਹਾਰਾਜ ਨੇ? ਗੁਰੂ ਸਾਹਿਬ ਨੇ ਹਰ ਥਾਂ ਕਿਹਾ ਵੀ ਝੂਠ ਝੂਠ ਤੋਂ ਬਚ ਕੇ ਰਹੋ, ਝੂਠ ਨਹੀਂ ਖਾਣੀ। ਇਸ ਕਰਕੇ ਭਾਈ ਸਫਾਈ ਸਰੀਰ ਦੀ ਰੱਖਣੀ ਹੈ, ਔਰ ਸੁੱਚਮ ਜਿਹੜੀ ਹੈ ਉਹ ਹਮੇਸ਼ਾ ਪਵਿੱਤਰਤਾ ਜਿਹੜੀ ਆ ਆਪਣੀ ਬਣਾ ਕੇ ਰੱਖਣੀ ਹੈ। ਹੁਣ ਬੰਦਾ ਪੈਰਾਂ ਨੂੰ ਹੱਥ ਲਾ ਲਾ ਕੇ, ਸਰੀਰ 'ਤੇ ਖਾਜ ਕਰ ਕਰਕੇ, ਮੂੰਹ ਦੇ ਵਿੱਚ ਉਂਗਲਾਂ ਦੇ ਕੇ, ਕੰਨਾਂ ਵਿੱਚ, ਨੱਕ ਵਿੱਚ, ਉਹੀ ਹੱਥ ਮਹਾਰਾਜ ਦੇ ਅੰਗਾਂ ਨੂੰ ਲਾਈ ਜਾ ਰਿਹਾ, ਉਹ ਬੇਅਦਬੀ ਨਹੀਂ ਗੁਰੂ ਕੀ? ਉੱਥੇ ਸੁੱਚਮ ਦਾ ਪਹਿਰਾ ਵੀ ਭਾਈ ਪੈਰਾਂ ਵਾਲੇ ਹੱਥ, ਕਿਤੇ ਸਰੀਰ ਨੂੰ ਖੁਰਕਿਆ ਉਹ ਹੱਥ, ਮੂੰਹ ਵਾਲੇ, ਨੱਕ ਵਾਲੇ, ਕੰਨਾਂ ਵਾਲੇ ਹੱਥ, ਇਹ ਕਦੇ ਗੁਟਕੇ ਨੂੰ ਪੋਥੀਆਂ ਨੂੰ ਨਹੀਂ ਲਾਉਣੇ। ਇਹ ਸੁੱਚਮ ਹੈ, ਇਹ ਪਵਿੱਤਰਤਾ ਹੈ, ਇਹ ਖਿਆਲ ਰੱਖਣਾ ਇਹਨਾਂ ਗੱਲਾਂ ਦਾ। ਸੁੱਚਮ ਵੀ ਰੱਖਣੀ ਹੈ, ਸਫਾਈ ਵੀ ਰੱਖਣੀ ਹੈ। ਸਫਾਈ ਰੱਖੋਗੇ ਸਰੀਰ ਐਨ ਨਿਰੋਗ ਰਹੇਗਾ, ਸੁੱਚਮ ਰੱਖੋਗੇ ਤੁਹਾਡਾ ਮਨ ਨਿਰਮਲ ਰਹੇਗਾ, ਮਨ ਸ਼ੁੱਧ ਰਹੇਗਾ, ਮਨ ਮੈਲਾ ਨਹੀਂ ਕਦੇ ਹੋਏਗਾ, ਮਨ ਵਿੱਚ ਨਾਮ ਜਪਣ ਦਾ ਪ੍ਰੇਮ ਪੈਦਾ ਹੋਏਗਾ, ਬਾਣੀ ਪੜ੍ਹਨ ਨੂੰ ਹੋਰ ਦਿਲ ਕਰੇਗਾ। ਸੰਤ ਮਹਾਰਾਜ ਅੱਠੇ ਪਹਿਰ ਗੁਰਬਾਣੀ ਪੜ੍ਹੀ ਜਾਂਦੇ ਸਨ, ਸੰਤ ਬਾਬਾ ਠਾਕੁਰ ਸਿੰਘ ਜੀ ਇੰਨੀ ਸੁੱਚਮ ਰੱਖਦੇ, ਸਾਧ ਸਿੰਘ ਜੀ ਥੋੜ੍ਹੀ ਜਿਹੀ ਸਰੀਰ ਦੀ ਕਿਰਿਆ, ਦਿਨ ਵਿੱਚ ਪੰਜ ਵਾਰੀ ਇਸ਼ਨਾਨ ਕਰਦੇ ਸਨ ਉਹ, ਔਰ ਉਨੇ ਵਾਰੀ ਧੋਤੇ ਵਸਤਰ ਬਦਲਣੇ ਉਹਨਾਂ ਨੇ, ਔਰ ਸਾਰਾ ਦਿਨ ਉਹਨਾਂ ਨੇ ਬਾਣੀ ਵਿੱਚ ਹੀ ਲੱਗੇ ਰਹਿਣਾ। ਜੇ ਹੁਣ ਕੋਈ ਤਰਕਵਾਦੀ ਉੱਠ ਕੇ ਕਹੇ ਬਾਬਾ ਜੀ ਇੰਨੀ ਵਾਰੀ ਕਿਉਂ ਨਹਾਤੇ, ਇੰਨੀ ਵਾਰੀ ਸੁੱਟੇ ਕੱਪੜੇ ਕਿਉਂ ਪਾਏ, ਉਹ ਤਾਂ ਉਹਨਾਂ ਨੂੰ ਪੁੱਛ ਕੇ ਦੇਖਣਾ ਸੀ ਨਾ ਵੀ ਉਹਨਾਂ ਨੂੰ ਕਿਉਂ ਇਹ ਸਾਰੀ ਕਿਰਿਆ ਸਾਧਨੀ ਪੈਂਦੀ ਸੀ। ਉਹ ਤਾਂ ਸਾਧਦੇ ਸਨ, ਉਹ ਕਹਿੰਦੇ ਵੀ ਹੁੰਦੇ ਸਨ, ਕਹਿੰਦੇ ਭਾਈ ਸੁੱਚਮ ਰੱਖਣ ਦੇ ਨਾਲ ਬਾਣੀ ਵਿੱਚ ਮਨ ਹੋਰ ਵਧੇਰੇ ਜੁੜਦਾ, ਗੁਰੂ ਦਾ ਭੈ, ਗੁਰੂ ਦਾ ਅਦਬ। ਇਹ ਜਿਹੜੀ ਸੁੱਚਮ ਰੱਖਣੀ ਆ, ਗੁਰੂ ਦੇ ਅਦਬ ਲਈ ਰੱਖਣੀ ਹੈ, ਸਤਿਕਾਰ ਲਈ ਰੱਖਣੀ ਹੈ। ਕਈਆਂ ਨੂੰ ਤਾਂ ਪਤਾ ਨਹੀਂ, ਥੱਲੇ ਵੀ ਹੱਥ ਲਾਈ ਜਾਣਗੇ ਮਹਾਰਾਜ ਦੇ ਸਰੂਪ ਨੂੰ ਵੀ, ਇੱਥੇ ਪੈਰ ਲੱਗੇ ਹੈ। ਗੁਰੂ ਸਾਹਿਬ ਦੀ ਵਿਸ਼ੇਸ਼ਤਾ ਰੱਖੋ, ਗੁਰੂ ਕਾ ਅਦਬ ਰੱਖੋ, ਇਹ ਭਾਈ ਸਾਰੀ ਸੁੱਚਮ ਹੈ। ਇਸ ਕਰਕੇ ਸੁੱਚਮ ਦਾ ਸੰਬੰਧ ਤੁਹਾਡੀ ਸੁਰਤ ਨਾਲ, ਮਨ ਨਾਲ, ਬੁੱਧੀ ਨਾਲ ਹੈ। ਸਫਾਈ ਦਾ ਸੰਬੰਧ ਤੁਹਾਡੇ ਸਰੀਰ ਨਾਲ ਹੈ। ਇਸ ਕਰਕੇ ਕਹਿੰਦੇ ਇਹ ਜਿਹੜੀਆਂ ਸਾਰੇ ਪੱਖ ਹਨ, ਕਦੇ ਵੀ ਵਸਤਰ ਮੈਲੇ ਨਹੀਂ ਰੱਖਣੇ, ਝੂਠ ਨਹੀਂ ਬੋਲਣਾ, ਅਤੇ ਜਿਹੜਾ ਬੰਦਾ ਇਹ ਸਾਰਾ ਕੁਝ ਕਰਦਾ ਨਾ, ਜਿਹੜਾ ਪਿੱਛੇ ਦੱਸਿਆ, ਉਹਦੀ ਬੁੱਧੀ ਤੋਂ ਹੀਣਾ ਹੋ ਜਾਂਦਾ, ਅਕਲ ਨਹੀਂ ਉਹਦੀ ਕੰਮ ਕਰਦੀ, ਬੁੱਧੀ ਉੱਤੇ ਮੈਲ ਜੰਮ ਜਾਂਦੀ ਹੈ, ਬੁੱਧੀ ਉਹਦੀ ਮੋਟੀ ਹੋ ਜਾਂਦੀ ਹੈ, ਉਹ ਸੂਖਮ ਵਿਸ਼ਿਆਂ ਨੂੰ ਨਹੀਂ ਗ੍ਰਹਿਣ ਕਰ ਸਕਦਾ ਕਦੇ ਵਾਸਤੇ।
ਇਸ ਤੇ ਤਾਮਸ ਗੁਣ ਉਪਜੰਤੇ,
ਇਹਦੇ ਨਾਲ ਤਮੋ ਗੁਣ ਵਾਲੇ ਗੁਣ, ਇਹਦੇ ਨਾਲ ਤਮੋ ਗੁਣ ਵਾਲੇ ਖਿਆਲ ਮਨ ਵਿੱਚ ਪੈਦਾ ਹੁੰਦੇ ਆ, ਮਨ ਵਿੱਚੋਂ ਕ੍ਰੋਧ ਵਾਲੀਆਂ ਗੱਲਾਂ ਉੱਠਣ ਲੱਗ ਪੈਂਦੀਆਂ, ਕ੍ਰੋਧ ਆਉਣ ਲੱਗ ਜਾਂਦਾ ਹੈ ਮਨ ਵਿੱਚ, ਗੁੱਸਾ।
ਮਧੁਰਸ ਲਵਣ ਆਹਾਰ ਕਰੰਤੇ,
ਜਿਹੜਾ ਮਿੱਠਾ ਖਾਂਦਾ ਸਲੂਣਾ ਭੋਜਨ ਕਰਦਾ ਹੈ।
ਇਸਤਰੀ ਰਮਣ ਸੁਜਸ ਕੋ ਚਾਹੈ,
ਜਿਹੜਾ ਵਿਕਾਰਾਂ ਦੀ ਇੱਛਾ ਰੱਖਦਾ ਤੇ ਆਪਣਾ ਜਸ ਵਡਿਆਈ ਚਾਹੁੰਦਾ, ਮੇਰੀ ਦੁਨੀਆਂ ਵਿੱਚ ਵਡਿਆਈ ਹੋਵੇ।
ਗੁਣ ਸੁਰਾਜ ਸੀ ਇਸ ਤੇ ਲਹੈ,
ਇਹ ਗੁਣ ਰਜੋ ਗੁਣ ਦੀਆਂ ਨਿਸ਼ਾਨੀਆਂ। ਕਹਿੰਦੇ ਮਿੱਠੇ ਭੋਜਨ ਖਾਣੇ, ਸਲੂਣੇ ਭੋਜਨ ਖਾਣੇ, ਮਿੱਠੇ ਭੋਜਨ ਦਾ ਤੇ ਸਲੂਣੇ ਭੋਜਨ ਦਾ। ਗੁਜਰਾਤੀ ਜਿਹੜੇ ਸਾਧ ਸੰਗਤ ਜੀ, ਉਹ ਦਾਲ ਬਣਾਉਣਗੇ ਉਹਦੇ ਵਿੱਚ ਵੀ ਗੁੜ ਪਾਉਂਦੇ ਆ, ਸਬਜ਼ੀ ਬਣਾਉਣਗੇ ਉਹਦੇ ਵਿੱਚ ਵੀ ਗੁੜ ਪਾਉਣਾ ਉਹਨਾਂ ਨੇ, ਉਹਨਾਂ ਦੇ ਉਸ ਸੂਬੇ ਦਾ, ਉਸ ਸਟੇਟ ਦਾ ਐਸਾ ਹੀ ਉਹਨਾਂ ਦਾ ਸੁਭਾਅ, ਉਹ ਮਿੱਠਾ ਬਹੁਤ ਵਰਤਦੇ ਆ। ਇਸ ਕਰਕੇ ਮਦਰ ਮਿੱਠੇ ਭੋਜਨ ਖਾਣੇ ਜਾਂ ਸਲੂਣੇ ਭੋਜਨ ਖਾਣੇ, ਵਿਕਾਰਾਂ ਦੀ ਇੱਛਾ ਮਨ ਵਿੱਚ ਰੱਖਣੀ ਤੇ ਆਪਣਾ ਜਸ ਚਾਹੁਣਾ, ਮੇਰੀ ਵਡਿਆਈ ਹੋਈ ਜਾਏ, ਦੁਨੀਆਂ ਮੈਨੂੰ ਨਮਸਕਾਰਾਂ ਕਰੇ, ਦੁਨੀਆਂ ਮੈਨੂੰ ਸਲਾਮਾਂ ਕਰੇ, ਇਹ ਇੱਛਾ ਰੱਖਣੀ, ਇਹ ਕਹਿੰਦੇ ਰਜੋ ਗੁਣ ਇਹਦੇ ਨਾਲ ਪੈਦਾ ਹੁੰਦਾ, ਰਜੋ ਗੁਣ ਦੀਆਂ ਨਿਸ਼ਾਨੀਆਂ ਹਨ।
ਉਜਲ ਬਸਤਰ ਕਰਨ ਇਸ਼ਨਾਨ,
ਐਨ ਸਾਫ ਬਸਤਰ, ਔਰ ਸਾਫ ਬਸਤਰ ਪਾਉਣੇ ਤੇ ਇਸ਼ਨਾਨ ਕਰਨਾ।
ਚਾਵਰ ਦਾਲ ਅਲਪਹਾਰ ਕਰ ਖਾਣ,
ਦਾਲ ਤੇ ਚੌਲ, ਕੇਵਲ ਦਾਲ ਤੇ ਚੌਲ ਖਾਣਾ, ਜਾਂ ਅਲਪ ਥੋੜਾ ਭੋਜਨ ਕਰਨਾ ਹਮੇਸ਼ਾ।
ਹੋਏ ਸਾਤ ਕੀ ਗੁਣ ਇਨ ਕਰੇ,
ਇਹਦੇ ਨਾਲ ਕਹਿੰਦੇ ਸਤੋ ਗੁਣ ਪੈਦਾ ਹੁੰਦਾ। ਉਜਲ ਵਸਤਰ ਪਾਓ, ਇਸ਼ਨਾਨ ਸਮੇਂ ਸਿਰ ਕਰੋ, ਦਾਲ ਚੌਲ ਦਾ ਭੋਜਨ ਹਲਕਾ ਭੋਜਨ ਕਰੋ, ਸਾਦਾ ਭੋਜਨ ਖਾਓ, ਤਾਂ ਇਹਦੇ ਨਾਲ ਸਤੋ ਗੁਣੀ ਜਿਹੜਾ ਜੀਵਨ ਦੇ ਵਿੱਚ ਸੁਭਾਅ ਬਣਦਾ, ਸਤੋ ਗੁਣ ਸ਼ਾਂਤੀ ਵਾਲੇ ਖਿਆਲ ਪੈਦਾ ਹੁੰਦੇ ਆ।
ਇਹਨੂੰ ਪਰੀਖਿਆ ਕੋ ਇਮ ਧਰੇ,
ਕਹਿੰਦੇ ਇਹਦੀ ਪਰਖ ਵੀ ਹੈ, ਇਹਦੇ ਪਰਖਣ ਦੀਆਂ ਨਿਸ਼ਾਨੀਆਂ ਵੀ ਇਸ ਤਰ੍ਹਾਂ ਧਾਰਨ ਕਰਨੀਆਂ ਹਨ। ਸਤਿਗੁਰੂ ਦੱਸਦੇ ਆ,
ਸਨਮੁਖ ਸ਼ਬਦ ਬਦਨ ਦ੍ਰਿਗ ਕਰੀਆ,
ਜਦੋਂ ਗੁਰੂ ਕਾ ਸ਼ਬਦ ਚੱਲ ਰਿਹਾ ਹੋਵੇ, ਬਾਣੀ ਚੱਲ ਰਹੀ ਹੋਵੇ, ਜਾਂ ਗੁਰੂ ਕਾ ਉਪਦੇਸ਼ ਸੁਣਾਇਆ ਜਾ ਰਿਹਾ ਹੋਵੇ, ਬੰਦਾ ਆਪਣੇ ਨੇਤਰ ਆਪਣਾ ਚਿਹਰਾ ਉਸ ਤਰਫ ਕਰਕੇ ਤੁਰਦਾ, ਉੱਧਰ ਨੂੰ ਬੈਠਦਾ, ਉੱਧਰ ਵੱਲ ਹੀ ਆਪਣਾ ਮੁੱਖ ਤੇ ਆਪਣੇ ਨੇਤਰ ਆਪਣਾ ਧਿਆਨ ਕਰਦਾ ਹੈ।
ਅਰਥ ਵਾਸਤਵ ਸਮਝ ਸੋ ਧਰੀਆ ਹੈ,
ਅਰਥ ਜਿਹੜੇ ਵਾਸਤਵ ਦੇ ਵਿੱਚ ਅਰਥਾਂ ਦੀ ਸਮਝ ਆ ਜਾਏ, ਅਰਥ ਮਨ ਦੇ ਵਿੱਚ ਵਸ ਜਾਣ ਜੋ ਬਾਣੀ ਦੇ ਹੈ।
ਮਨ ਟਿਕ ਰਹੇ ਨਾ ਡੋਲਹਿ ਜਾਏ,
ਮਨ ਟਿਕਿਆ ਰਹੇ, ਕਦੇ ਡੋਲੇ ਨਾ, ਕਦੇ ਘਬਰਾਵੇ ਨਾ, ਮਨ ਡੋਲ ਕੇ ਹੋਰ ਪਾਸੇ ਨਾ ਜਾਵੇ।
ਤੋ ਗੁਣ ਸਾਤਕ ਕੇ ਲਖ ਪਾਏ,
ਤਾਂ ਸਮਝ ਲਵੇ ਹੁਣ ਸਤੋ ਗੁਣ ਬਿਰਤੀ ਮੇਰੀ ਬਣ ਗਈ, ਸਤੋ ਗੁਣ ਮੇਰੇ ਅੰਦਰ ਅਧਿਕ ਹੋ ਗਿਆ। ਸੰਗਤ ਜੀ, ਸਤੋ ਸੰਜਾਏ ਤੇ ਗਿਆਨਾ, ਜਿੰਨਾ ਚਿਰ ਸ਼ਾਸਤਰ ਕਹਿੰਦੇ ਆ ਸਤੋ ਗੁਣ ਦੀ ਅੰਦਰ ਇਕੱਤਰ ਹੁੰਦਾ ਨਾ, ਸੰਜਾਏ ਤੇ ਦਾ ਅਰਥ ਹੁੰਦਾ ਇਕੱਤਰ ਕਰਨਾ, ਜਮ੍ਹਾਂ ਕਰਨਾ, ਸਤੋ ਸੰਜਾਏ ਤੇ ਗਿਆਨਾ, ਉਸ ਤੋਂ ਬਿਨਾਂ ਗਿਆਨ ਨਹੀਂ ਹੋਏਗਾ ਕਦੇ ਪ੍ਰਭੂ ਦਾ, ਪਰਮੇਸ਼ਰ ਦਾ, ਵਾਹਿਗੁਰੂ ਦਾ। ਹੁਣ ਇਹ ਜਿਹੜੇ ਦੋ ਗੁਣ ਹੈ, ਤਮੋ ਤੇ ਰਜੋ, ਇਹ ਆਪਣੇ ਆਪ ਹੀ ਆਉਂਦੇ ਆ ਅੰਦਰ, ਭੱਜੇ ਹੀ ਆਉਂਦੇ ਆ। ਸਤੋ ਗੁਣ ਨੂੰ ਪੈਦਾ ਕਰਨ ਵਾਸਤੇ ਬੜਾ ਸਾਧਨ ਕਰਨਾ ਪੈਂਦਾ। ਸਤੋ ਗੁਣ ਦੀ ਕਿਰਿਆ ਸਾਰੀ, ਜਿੱਥੇ ਤੁਸੀਂ ਬੈਠੇ ਹੋ ਨਾ, ਇਹ ਸਤੋ ਗੁਣ ਦੀ ਸਾਧਨਾ। ਜਿਹੜਾ ਤੁਸੀਂ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਦੇ ਹੋ, ਬਾਣੀ ਪੜ੍ਹਦੇ ਹੋ, ਇਹ ਵੀ ਸਤੋ ਗੁਣ ਦੀ ਸਾਧਨਾ। ਇਹਦੇ ਨਾਲ ਮਨ ਨਿਰਮਲ ਹੋਏਗਾ, ਮਨ ਟਿਕੇਗਾ, ਮਨ ਬਾਣੀ ਵਿੱਚ ਲੱਗ ਜਾਏਗਾ, ਜੁੜ ਜਾਏਗਾ, ਅਰਥਾਂ ਦੀ ਸਮਝ ਆ ਜਾਏਗੀ, ਮਨ ਡੋਲੇਗਾ ਨਹੀਂ ਕਦੇ। ਇਸ ਕਰਕੇ ਤਾਂ ਇਹ ਸਾਧਨਾ ਕਰਨੀ ਪੈਂਦੀ ਹੈ ਕਿ ਸਤੋ ਗੁਣ ਵੱਧ ਜਾਵੇ ਤੇ ਤਮੋ ਤੇ ਰਜੋ ਦਾ ਪ੍ਰਭਾਵ ਘੱਟ ਜਾਏ ਹੌਲੀ 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 ਹੌਲੀ। ਤਮੋ ਵੀ ਘੱਟ ਜਾਏ, ਰਜੋ ਵੀ ਘੱਟ ਜਾਏ, ਸਤੋ ਗੁਣ ਉੱਤੇ ਆ ਜਾਏ। ਜਦੋਂ ਐਨ 100 ਡਿਗਰੀ ਤੇ ਸਤੋ ਗੁਣ ਆ ਜਾਂਦਾ ਨਾ, ਉਦੋਂ ਕਹਿੰਦੇ ਫਿਰ ਗੱਲ ਬਣਨੀ ਸ਼ੁਰੂ ਹੋ ਜਾਂਦੀ। ਉਦੋਂ ਕਹਿੰਦਾ ਵੀ ਹਾਂ, ਹੁਣ ਬਾਣੀ ਵਿੱਚੋਂ, ਨਾਮ ਵਿੱਚੋਂ ਰਸ ਵੀ ਆ ਰਿਹਾ, ਆਨੰਦ ਵੀ ਆ ਰਿਹਾ, ਔਰ ਹੁਣ ਅਗਲੇ ਲੋਕ ਦੀਆਂ ਇਹ ਲੋ ਇਹ ਮੰਨ ਲੈ, ਜੋ ਉਨ ਮਨ ਰਹਿ ਤੋ ਤੀਨ ਲੋਕ ਕੀ ਬਾਤਾਂ ਕਹਿ। 3 ਲੋਕਾਂ ਦੀਆਂ ਗੱਲਾਂ ਦੱਸਣ ਲੱਗ ਪੈਂਦਾ ਫਿਰ ਸਤੋ ਗੁਣੀ ਮਨੁੱਖ। ਐਸੀ ਦਿਵ ਦ੍ਰਿਸ਼ਟੀ ਉਹਨੂੰ ਹਾਸਲ ਹੋ ਜਾਂਦੀ ਹੈ ਕਮਾਈ ਵਿੱਚੋਂ। ਇਸ ਕਰਕੇ ਕਹਿੰਦੇ ਇਹ ਸਤੋ ਗੁਣ ਦੀ ਅਵਸਥਾ ਹੈ, ਸਤੋ ਗੁਣ ਦੀਆਂ ਨਿਸ਼ਾਨੀਆਂ ਹਨ।
ਕਬ ਮਨ ਟਿਕੈ ਡੋਲ ਕਬ ਧਾਵੈ,
ਹੁਣ ਅਗਲੀ ਗੱਲ ਦੱਸਦੇ ਆ, ਕਦੇ ਮਨ ਟਿਕ ਜਾਏ। ਬਾਣੀ ਪੜ੍ਹਦਿਆਂ ਪੜ੍ਹਦਿਆਂ ਕਹਿੰਦਾ ਵੀ ਅੱਜ ਮਨ ਟਿਕ ਗਿਆ, ਇੰਨਾ ਸਮਾਂ ਟਿਕਿਆ, ਤੇ ਫਿਰ ਕਦੇ ਡੋਲ ਜਾਏ, ਮਨ ਉੱਖੜ ਜਾਏ। ਡੋਲ ਦਾ ਮਤਲਬ ਹੁੰਦਾ ਉੱਖੜ ਜੇ, ਤੇ ਕਦੇ ਮਨ ਐਨ ਬੇਚੈਨ ਹੋ ਜਾਏ, ਚਾਰੇ ਪਾਸੇ ਦੌੜਦਾ ਫਿਰੇ, ਇੱਕ ਪਲ ਵੀ ਨਾ ਟਿਕੇ।
ਇਹੀ ਰਾਜਸੀ ਗੁਣ ਅਧਕਾਵੈ,
ਇਹ ਰਜੋ ਗੁਣ ਤੁਹਾਡੇ ਅੰਦਰ ਬਹੁਤਾ ਆ ਗਿਆ, ਭਾਵ ਰਜੋ ਗੁਣ ਦੀ ਨਿਸ਼ਾਨੀ ਹੈ। ਇਹ ਰਜੋ ਗੁਣ ਨੇ ਸਤੋ ਗੁਣ ਦੀ ਥਾਂ ਤੇ ਆਪਣੀ ਥਾਂ ਮੱਲ ਲਈ ਹੈ।
ਜੇ ਨਾ ਠਹਿਰੈ ਸਮਝ ਨਾ ਆਵੈ,
ਹੁਣ ਸੁਣੋ, ਬਾਣੀ ਸੁਣਦਿਆਂ, ਬਾਣੀ ਪੜ੍ਹਦਿਆਂ, ਸੰਗਤ ਕਰਦਿਆਂ, ਸੰਗਤ ਵਿੱਚ ਬੈਠਿਆਂ, ਮਨ ਜੇ ਬਿਲਕੁਲ ਹੀ ਨਹੀਂ ਰੁਕਦਾ, ਔਰ ਸਮਝ ਨਹੀਂ ਕੋਈ ਵੀ ਆਉਂਦੀ, ਨਾ ਬਾਣੀ ਦੀ, ਨਾ ਕਥਾ ਦੀ, ਨਾ ਗੁਰਮਤਿ ਦੀ ਵਿਚਾਰ ਦੀ।
ਇਹੀ ਤਾਮਸੀ ਗੁਣ ਵਰਤਾਵੈ,
ਇਹ ਕਹਿੰਦੇ ਤਾਮਸੀ ਗੁਣ ਤੁਹਾਡੇ ਅੰਦਰ ਭਾਰੂ ਹੋ ਗਿਆ, ਤਮੋ ਗੁਣ ਨੇ ਤੁਹਾਨੂੰ ਸਭ ਕਾਸੇ ਤੋਂ ਖਾਲੀ ਕਰ ਦਿੱਤਾ, ਤਮੋ ਗੁਣ ਆ ਗਿਆ, ਤੇ ਇਹ ਗੱਲਾਂ ਬਿਲਕੁਲ दूर हो गई जड़िया चंगिया सन।
सतगुण ते ब्रित होए एकागर,
सतगुण करके ब्रिति एकागर हुंदी है।
प्राप्त आत्म ज्ञान उजागर,
आत्म ज्ञान परमेश्वर दा ज्ञान, फिर प्रतख उन्हां नूं सतगुण विच जिन्नी ब्रिति जुड़ जाए उन्नी छेती वाहिगुरु दा ज्ञान प्राप्त हो जांदा है।
धारो सूर सुनो कर प्रीत,
हे सूरमयो तुसी शस्त्र धारी गुरसिखो, प्रीति करके मारे कहिंदे सुनना करो।
वहर बैरियन ले एक जीत,
एक ता सूरमे होंदे जिहड़े बाहरले बैरियां नूं जंग करके जित लैंदे ऐ।
तिन को जस ढाडी बहु गावे,
उहनां दा जस ढाडी गाउंदे ऐ, संसार विच उहनां दी सिफत हुंदी है। आपां वी जोधियां दा शहीदां दा दिहाड़ा मना रहे हां उहनां दी याद विच। इन्हां दा जस, महापुरखां दा जस, जून 84 दे शहीदां दा जस, जिन्ना चिर दुनिया रहनी है उन्ना चिर दुनिया ने गाउणा। इसे करके महाराज जी ने कहा, धन जियो तिह को जग मैं मुक्ते, हर चित मैं जुद विचार है। देह अनित न नित रहै, जस नाव चढ़े भव सागर तार है। धीरज धाम बनाए है तन बुद्ध सुदीपक, ज्यों जियार है। ज्ञान की बंडनी मनो हाथ लै, कातरता कुतवार बहार है। तानू उन्हां दा जीवन जिन्हां ने धर्म की खातर शहीदियां दित्तियां, उन्हां दा जस दुनिया गाउंदी है, ढाडी गाउंदे है।
केतक दिन लो जग प्रगटावै,
अनेक दिन कहिंदे सदा लई दुनिया विच उन्हां दी महिमा हुंदी रहिंदी है।
एक मन रिप को जीतन करै,
एक साधु है जिन्हां ने मन रूप वैरी नूं जित लिया, भगती नाम जप जप के, भगती करके, सेवा करके।
तिन जस वेद संत ने,
उन्हां दा जस वेद भी गाउंदे आ, ते संत भी उन्हां दा जस करदे आ हमेशा।
सुन साईं दित्ता से साध,
हे भाई साईं दित्ता साधु सुन लै ध्यान दे नाल। महाराज कहिंदे
मन जुत लेह रिखी कन साध,
कहिंदे अपनियां इंद्रियां नूं भी अपने मन नूं भी साध लै। इंद्रियां दा की साधना, जबान नाल निंदिया करनी छड़ दो, तमो गुण दा प्रभाव हट जाएगा। अखां नाल पराया रूप देखना छड़ दो, कन्नां नाल चुगली सुननी छड़ दो, हत्थां नाल साध संगत दी चोरी जारी छड़ दो, पैरां नाल कुसंगत वल्लों जाणा अपने आप नूं रोक लो। ये अपनियां रिखीकन इंद्रियां नूं साधना, ये साधना पैंदा, इन्हां नूं रोक के रखना पैंदा, और मन नूं भी रोक के रखना है बुरे ख्यालां वल्लों।
तुलसा सुनो भगत से दास,
हे साईं दित्ता तू अपने मन नूं ते इंद्रियां नूं साध। हे भाई तुलसा तू परमेश्वर दी भगती करके उहदा वाहिगुरु दा दास बन जा, भगत बन जा।
राम नाम बिन बदन स्वास,
जिहड़े स्वास आउंदे आ वाहिगुरु दे नाम तों बिना इक वी स्वास तेरा बिरथा ना जाए। जदों तू इन्नी साधना कर ली फिर तू वाहिगुरु दा दास बन जाएगा, तेनू दुनिया भगत कहेगी। भगत बन जा भगती करके,
हृदय शांत की गुण बिरदावो,
हृदय विच सतो गुण नूं वधाउणा है हमेशा।
शांत ज्ञान दा तब तुम पावो,
तां फिर शांति अते ब्रह्म ज्ञान दी प्राप्ति तुसी करोंगे।
पाछल रात मोह को जाल,
पिछली रात मोह नूं साड़ देना, मोह नूं छड़ देना, त्याग देना है।
सिख जागत है नाम संभाल,
अमृत वेले सिख जागदा, नाम दी संभाल करदा, नाम जपदा है।
शुद्ध तो नगन को देख है ना है,
गुरु का सिख कदे भुखे नूं कदे नंगे नूं अपनी अखां नाल जे करके देखदा है।
करह कामना पूर्ण ताहे,
भुखे नूं प्रसादा छकावे, नंगे नूं बस्तर दवे, उहदी ये कामना पूरी करे जरूर।
एक ते जे ना कामना पुरै,
हुण सुनो कहिंदे एक बंदा मिलके जे काम नहीं, किसी का भला कार्ज किसी का भला नहीं कर सकता, कला बेचारे को समर्था नहीं है।
सब मिलकर तिस दैबो करै,
कहिंदे फिर सारे मिलके, महाराज कहिंदे सारे सिख किणका किणका पा के मिलके सारे सेवा कर दियो, भुखिया नूं अन्न दियो, नंगिया नूं वस्त्र दियो, जे एक कला नहीं करता सारे हिस्सा पा दियो। महाराज दा अज भी आपां मस्या पुन्या संगरांद गुरपुरबां ते शहीदां दे दिहाड़ियां ते लंगर लाई दे है ना, ਪਿੰਡ ਵਿੱਚ ਬੇਨਤੀ ਕਰੀ ਦੀ ਹੈ ਭਾਈ ਸਾਰੇ ਕਿਣਕਾ ਕਿਣਕਾ ਹਿੱਸਾ ਪਾ ਸਾ ਤਾਂ ਕਿ ਸਾਰਿਆਂ ਦਾ ਹਿੱਸਾ ਵੀ ਪੈ ਜਾਏ, ਸਾਰਿਆਂ ਵੱਲੋਂ ਸਾਂਝੀ ਸੇਵਾ ਵੀ ਅਤੇ ਸਾਰਿਆਂ ਨੂੰ ਇਸ ਸੇਵਾ ਵਿੱਚੋਂ ਸਾਂਝੀ ਬਰਕਤ ਵੀ ਮਿਲੇਗੀ। ਇਹ ਗੁਰੂ ਘਰ ਵਿੱਚੋਂ ਦੁਬਾਰਾ ਤੁਹਾਡੇ ਘਰ ਵਿੱਚ ਹੀ ਆ ਜਾਣੀਆਂ ਬਖਸ਼ਿਸ਼ਾਂ, ਮੁੜ ਕੇ ਤੁਹਾਡੇ ਘਰ ਵਿੱਚ ਹੀ ਬਰਕਤਾਂ ਆ ਜਾਣੀਆਂ ਜਿੰਨੀ ਜਿੰਨੀ ਕੋਈ ਸੇਵਾ ਕਰੇਗਾ। ਇਉਂ ਸਾਰੇ ਮਿਲ ਕੇ ਸੇਵਾ ਕਰਨ, ਮਹਾਰਾਜ ਕਹਿੰਦੇ
ਸਤ ਸੰਗਤ ਮਗਵਾ ਸਮ ਹੋਏ।
ਮਹਾਰਾਜ ਕਹਿੰਦੇ ਜਿਹੜੀ ਸੰਗਤ ਹੈ ਨਾ ਇਹ ਬੱਦਲ ਦੀ ਤਰ੍ਹਾਂ ਮੰਨੀ ਜਾਂਦੀ ਹੈ। ਸਤਿਗੁਰੂ ਕਹਿੰਦੇ ਸੰਗਤ ਦਾ ਇੰਨਾ ਵੱਡਾ ਮਹਾਤਮ ਹੈ,
ਨੀਵੇਂ ਹੋਏ ਕਰ ਬਰਖਤ ਸੋਏ।
ਜਿਵੇਂ ਬੱਦਲ ਨੀਵੇਂ ਹੋ ਕੇ ਕੀ ਕਰਦੇ ਆ, ਜਦੋਂ ਨੀਵੇਂ ਬੱਦਲ ਥੱਲੇ ਨੂੰ ਆਉਂਦੇ ਉਦੋਂ ਵਰਖਾ ਕਰਕੇ ਜਾਂਦੇ, ਖੇਤੀਆਂ ਹਰੀਆਂ ਭਰੀਆਂ, ਬਿਰਛ ਹਰੇ ਭਰੇ, ਧਰਤੀ ਐਨ ਜਲ ਥਲ ਹੋ ਕੇ ਠੰਡੀ ਠਾਰ ਹੋ ਜਾਂਦੀ ਹੈ। ਇਵੇਂ ਸੰਗਤ ਦੇ ਵਿੱਚ ਸਾਰੇ ਮਿਲ ਕੇ ਨਿਮਰਤਾ ਧਾਰ ਕੇ ਆਪਣੀ ਕਿਰਤ ਕਮਾਈ ਦੇ ਵਿੱਚੋਂ ਲੋੜਵੰਦਾਂ ਦੀ ਸੇਵਾ ਦੇ ਵਿੱਚ ਆਪਣਾ ਧਨ ਆਪਣਾ ਪਦਾਰਥ ਜਦੋਂ ਵਰਖਾ ਦੇ ਰੂਪ ਦੇ ਵਿੱਚ ਲਿਆ ਕੇ ਲੋੜਵੰਦਾਂ ਦੀ ਸੇਵਾ ਵਿੱਚ ਲੋੜਵੰਦਾਂ ਉੱਤੇ ਵਰਖਾ ਕਰੋਂਗੇ ਭਾਵ ਵਰਸਾਉਂਗੇ ਤਾਂ ਕਹਿੰਦੇ ਸਾਰਿਆਂ ਦੀਆਂ ਕਾਮਨਾਵਾਂ ਪੂਰੀਆਂ ਹੋਣਗੀਆਂ। ਸੰਗਤ ਨੂੰ ਕਿਤੇ ਕਾਮ ਧੇਨ ਗਊ ਕਿਹਾ, ਕਿਤੇ ਸੰਗਤ ਨੂੰ ਕਲਪ ਬਿਰਛ ਕਿਹਾ, ਕਿਤੇ ਸੰਗਤ ਨੂੰ ਬੱਦਲ ਕਿਹਾ। ਜਿਵੇਂ ਬੱਦਲ ਪਾਣੀ ਦੀ ਵਰਖਾ ਕਰਦਾ, ਪਾਣੀ ਕੀ ਕਰਦਾ ਸ਼ੀਤਲਤਾ ਦਿੰਦਾ, ਸੰਗਤ ਵੀ ਭਾਈ ਸਾਰਿਆਂ ਨੂੰ ਸ਼ੀਤਲਤਾ ਦਿੰਦੀ ਹੈ, ਦੁੱਖ ਕੱਟ ਦਿੰਦੀ ਹੈ। ਇਉਂ ਬਈ ਸੰਗਤ ਬੱਦਲ ਦੀ ਤਰ੍ਹਾਂ ਸਾਰੇ ਬਖਸ਼ਿਸ਼ਾਂ ਨੂੰ ਵਰਸਾਉਂਦੀ ਹੈ, ਸੰਗਤ ਵਿੱਚੋਂ ਸਾਰੀਆਂ ਬਖਸ਼ਿਸ਼ਾਂ ਪ੍ਰਾਪਤ ਹੁੰਦੀਆਂ। ਦੁਨੀਆਂ ਦੇ ਸੁੱਖ ਵੀ ਪਰਮਾਰਥਕ ਸੁੱਖ ਵੀ ਸੰਗਤ ਵਿੱਚੋਂ ਹੀ ਵਰਖਾ ਦੇ ਰੂਪ ਵਿੱਚ ਵਰਸਦੇ ਹਨ, ਭਾਵ ਪ੍ਰਾਪਤ ਹੁੰਦੇ ਹੈ।
ਦੋਏ ਸਮੇਂ ਧਰਮਸ਼ਾਲਾ ਜਾਵੋ,
ਦੋਨੋਂ ਸਮੇਂ ਗੁਰੂ ਘਰ ਵਿੱਚ ਜਾਣਾ ਕਰੋ ਗੁਰਸਿੱਖੋ,
ਪਰਬ ਦਿਵਸ ਗੁਰ ਦੇਖਣ ਆਵੋ।
ਜਿਹੜਾ ਗੁਰੂ ਦਾ ਪੁਰਬ ਹੈ, ਜਿਹੜੇ ਗੁਰੂ ਦੇ ਦਿਹਾੜੇ ਹੈ, ਗੁਰਪੁਰਬਾਂ ਉੱਤੇ ਗੁਰੂ ਘਰ ਦੇ ਦਿਹਾੜਿਆਂ ਉੱਤੇ, ਮੱਸਿਆ ਪੁੰਨਿਆ ਸੰਗਰਾਂਦ ਸ਼ਹੀਦੀ ਦਿਹਾੜਿਆਂ ਉੱਤੇ ਗੁਰੂ ਦੇ ਦਰਸ਼ਨ ਕਰਨ ਜ਼ਰੂਰ ਆਉਣਾ। ਤਾਂ ਹੀ ਸੰਗਤਾਂ ਹਰਿਮੰਦਰ ਸਾਹਿਬ ਜਾਂਦੀਆਂ ਨਾ, ਤਰਨ ਤਾਰਨ ਸਾਹਿਬ ਜਾਂਦੀਆਂ, ਇਹ ਸਤਿਗੁਰੂ ਜੀ ਦੇ ਹੁਕਮ ਹਨ।
ਦੀਪਮਾਲ ਵੈਸਾਖੀ ਜਾਨ,
ਜਦੋਂ ਦੀਵਾਲੀ ਦਾ ਦਿਹਾੜਾ ਜਿਹਨੂੰ ਦੀਪਮਾਲਾ ਕਿਹਾ, ਵੈਸਾਖੀ ਦਾ ਦਿਹਾੜਾ ਜਾਣੋ ਵੀ ਭਾਵ ਵਿਸਾਖੀ ਆਈ ਹੈ।
ਆਨ ਸੁਦਾਸਰ ਕਰੋ ਇਸ਼ਨਾਨ,
ਕਹਿੰਦੇ ਅੰਮ੍ਰਿਤਸਰ ਸਾਹਿਬ ਆ ਕੇ ਸਰੋਵਰ ਵਿੱਚ ਇਸ਼ਨਾਨ ਕਰਨਾ ਔਰ ਦਰਸ਼ਨ ਕਰਨੇ ਆ ਗੁਰੂ ਸਾਹਿਬ ਦੇ। ਇਸ ਕਰਕੇ ਸਤਿਗੁਰੂ ਦੇ ਦਰ ਦੀਆਂ ਸੇਵਾਵਾਂ ਕਰਨੀਆਂ ਹਨ।
ਹੋਰ ਸੁਲਤਾਨ ਮੇਲ ਸਿੱਖ ਭਾਰਾ,
ਉਹ ਸੁਲਤਾਨਪੁਰ ਸਾਹਿਬ ਦੇ ਬਹੁਤ ਸਿੱਖ ਸਨ, ਵੱਡੀ ਗਿਣਤੀ ਦੇ ਭਾਰੀ ਸਿੱਖ ਸਨ ਸਤਿਗੁਰਾਂ ਦੇ ਪਿਆਰੇ।
ਕਰਿਓ ਗੁਰੂ ਨੇ ਭਗਤ ਭੰਡਾਰਾ,
ਗੁਰੂ ਸਾਹਿਬ ਨੇ ਭਗਤੀ ਦਾ ਭੰਡਾਰਾ ਖੁੱਲ੍ਹਾ ਸੁਲਤਾਨਪੁਰ ਸਾਹਿਬ ਦੀਆਂ ਸੰਗਤਾਂ ਨੂੰ ਧੰਨ ਗੁਰੂ ਅਮਰਦਾਸ ਜੀ ਨੇ, ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਬਖਸ਼ਿਸ਼ ਕੀਤਾ।